ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲੋਂ ਭੁਲਾਏ ਅਨ ਵਿੱਚ ਲਾਭ ਲੋਭ ਅਹੰਕਾਰ ਝਗੜਾ ਕਰਦਿਆਂ ਆਨੰਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਪਲੀ ਜਿਨ੍ਹਾਂ ਮਾਇਆ ਮੋਹ ਪਿਆਰ ਦਿੱਤੈ ਕਿਤੈ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਪਲੀ ਜਿਨ੍ਹਾਂ ਮਾਇਆ ਮੋਹ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੀ ਸਤਸੰਗ ਦਿਓ ਧੰਨ ਗੁਰੂ ਰਾਮਦਾਸ ਜੀ ਦੀ ਅਪਰਪਾਰ ਬਖਸ਼ਿਸ਼ ਮਿਹਰ ਹੋਈ ਹੈ ਸਿੱਖ ਹਮੇਸ਼ਾ ਅਰਦਾਸ ਕਰਦਾ ਹੈ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਵਿਚਾਰੇ ਐਸਾ ਸੰਜੋਗ ਬਣਾ ਦਿਓ ਐਸਾ ਢੋ ਢੁੱਕ ਜਾਵੇ ਕਿ ਮੇਰੀ ਰਸਨਾ ਤੋਂ ਪਰਮਾਤਮਾ ਦਾ ਨਾਮ ਇਹ ਉਚਾਰਨ ਹੋ ਜਾਵੇ ਰੱਬ ਦਾ ਨਾਮ ਮੂੰਹ ਤੋਂ ਨਿਕਲ ਜਾਏ ਅਤੇ ਸਭ ਤੋਂ ਵਧੀਆ ਥਾਂ ਸਤਸੰਗ ਹੈ ਜਿਸ ਥਾਂ 'ਤੇ ਆਇਆ ਰੱਬ ਯਾਦ ਆਉਂਦਾ ਰੱਬ ਦੇ ਦੀਦਾਰ ਹੁੰਦੇ ਹਨ ਮਿਲ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪਵ ਵਸੈ ਜਿਓ ਸਤਿਗੁਰੂ ਦੀਆਂ ਸੰਗਤਾਂ ਸੰਗਤਾਂ ਦਾ ਕੇਂਦਰੀ ਅਸਥਾਨ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਇਹ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਜਿੱਥੇ ਸਭੇ ਥਾ ਨਹੀਂ ਤੁਧ ਜਿਹਾ ਵਾਕਿਆ ਹੀ, ਇਸ ਦੀ ਨਿਰਾਲੀ ਸ਼ਾਨ ਹੈ। ਇਹ ਅਸਥਾਨ ਇਹਦੇ ਉੱਤੇ ਹੀ ਹੈ। ਸੰਸਾਰ ਨੂੰ ਅਕਾਲ ਪੁਰਖ ਦੀ ਇਹ ਮਹਾਨ ਦੇਣ ਹੈ। ਇੱਥੇ ਆਓ, ਦਰਸ਼ਨ ਕਰੋ ਅਤੇ ਮਨ ਮੰਦਰ ਬਣਾ ਕੇ ਜਾਓ, ਅਕਾਲ ਪੁਰਖ ਨਾਲ ਨਾਤਾ ਗੰਢ ਕੇ ਜਾਓ, ਟੁੱਟੀਆਂ ਸੁਰਤਾਂ ਜੋੜ ਕੇ ਜਾਓ। ਭੁੱਲਿਆ ਹੋਇਆ ਰੱਬ ਇੱਥੇ ਆ ਕੇ ਯਾਦ ਆ ਜਾਂਦਾ, ਵਿਸਰਿਆਂ ਨੂੰ ਫਿਰ ਚੇਤੇ ਆਉਂਦਾ। ਇਹ ਅਸਥਾਨ ਐਸਾ ਹੈ। ਅੰਮ੍ਰਿਤ ਵੇਲੇ ਅੱਜ ਜੋ ਹੁਕਮ ਬਖਸ਼ਿਸ਼ ਕੀਤਾ ਹੈ ਜੁਗੋ ਜੁਗ ਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਬਿਹਾਗੜੇ ਕੀ ਵਾਰ ਹੈ। ਸਾਹਿਬ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 548 ਔਰ 49, ਇਸ 'ਤੇ ਸਵਾਏ ਮਾਣ ਹੈ। ਆਪ ਜੀ ਨੇ ਦੂਸਰੀ ਪੌੜੀ ਨਾਲ ਸਲੋਕ ਹਨ, ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਹਨ। ਇਹ ਮੂਲ ਰੂਪ ਵਿੱਚ ਆਪਣੇ ਸਲੋਕ ਸਰਵਣ ਕੀਤਾ ਹੈ। ਆਓ ਵਿਚਾਰ ਆਰੰਭ ਕਰੀਏ ਚਿੱਤ ਵਿਰਤੀਆਂ ਦੀ ਇਕਾਗਰਤਾ ਲਈ। ਸੁਰਤ ਜੋੜਨ ਵਾਸਤੇ, ਗੁਰੂ ਅੱਗੇ ਝੋਲੀ ਫੈਲਾਉਣ ਵਾਸਤੇ ਇੱਕ ਵਾਰੀ ਰੋਮ ਰੋਮ ਕਰਕੇ ਤਨੋ ਮਨੋ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ।
ਸਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ।
ਸਾਹਿਬ ਫਰਮਾ ਰਹੇ ਹਨ ਸਤਿਗੁਰੂ ਜੀ ਕਿ ਗਿਆਨੀ ਪੁਰਸ਼ ਨੇ ਜਗਤ ਨੂੰ ਜਿੱਤ ਲਿਆ ਹੈ। ਜਿਸ ਜਗਤ ਨੇ ਹਰ ਇੱਕ ਨੂੰ ਹੀ ਜਿੱਤ ਲਿਆ ਸੀ, ਹੁਣ ਜਗਤ ਕੀ ਹੈ? ਜਗਤ ਦੀ ਜੇ ਕੋਈ ਗੱਲ ਹੈ ਤੇ ਮਨੁੱਖ ਨਾਲ ਹੀ ਹੈ। ਮਨੁੱਖ ਧਰਤੀ ਤੇ ਨਾ ਹੋਵੇ ਗਿਆਨ ਨਹੀਂ ਹੋਏਗਾ। ਗਿਆਨ ਆਇਆ ਮਨੁੱਖ ਦੇ ਨਾਲ। ਬੰਦੇ ਨੂੰ ਪਾਸੇ ਕਰ ਲਓ, ਜੀਵ ਜੰਤ ਬਹੁਤ ਨੇ, 84 ਲੱਖ ਜੋਨਾਂ ਚੋਂ ਇੱਕ ਪਾਸੇ ਕਰ ਲਵੋ, ਬਾਕੀ ਜੀਵ ਤੇ ਬੜੇ ਲੱਖਾਂ ਬਚ ਗਏ, ਪਰ ਉਹਨਾਂ ਵਿੱਚੋਂ ਕੋਈ ਵੀ ਐਸਾ ਨਹੀਂ ਜਿਹੜਾ ਲਿਖ ਸਕੇ, ਪੜ੍ਹ ਸਕੇ, ਬੋਲ ਸਕੇ। ਪਸ਼ੂ ਪੰਖੀਆਂ ਨੇ ਕੋਈ ਕਿਤਾਬ ਨਹੀਂ ਲਿਖੀ, ਨਾ ਕੋਈ ਉਹਨਾਂ ਦਾ ਸਕੂਲੇ ਪੜ੍ਹਨ ਜਾਂਦਾ। ਮਨੁੱਖ ਹੀ ਪੜ੍ਹਦਾ, ਮਨੁੱਖ ਹੀ ਬੋਲਦਾ, ਮਨੁੱਖ ਹੀ ਗਿਆਨ ਦੀ ਗੱਲ ਕਰਦਾ ਹੈ। ਫਿਰ ਜਗਤ ਕੀ ਹੈ? ਮਨੁੱਖ ਨੂੰ ਜਿੱਤ ਲਿਆ ਹੈ ਇਸ ਮਾਇਆ ਦੇ ਮੋਹ ਨੇ। ਜਗਤ ਹੈ ਇੱਕ ਮਾਇਆ ਮੋਹ। ਜਿੱਥੇ ਵੀ ਇਹ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ ਧਿਆਨ ਨਾਲ ਵੇਖਣਾ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇਹ ਜਗਤ ਦੇ ਬੰਦਿਆਂ ਨੂੰ ਖਾ ਲਿਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਮਾਇਆ ਦਾ ਮੋਹ ਐਸਾ ਹੈ, ਇਹ ਦੇਹ ਅਧਿਆਸ ਐਸਾ ਹੈ, ਇਸਨੇ ਸਾਰੇ ਜਗਤ ਨੂੰ ਜਿੱਤ ਲਿਆ। ਪਰ ਗਿਆਨਵਾਨ ਜਿਸ ਨੂੰ ਇਹ ਗਿਆਨ ਹੋ ਗਿਆ, ਗਿਆਨੀ ਦੋ ਤਰ੍ਹਾਂ ਦੇ ਨੇ, ਇੱਕ ਹੈ ਪਦਾਰਥ ਦਾ ਗਿਆਨ, ਇੱਕ ਹੈ ਜਿਸ ਨੂੰ ਦੂਸਰੇ ਦਾ ਗਿਆਨ। ਇਹ ਪਦਾਰਥ ਦਾ ਗਿਆਨ ਹੀ ਸਮਝੋ। ਦਿਨ ਰਾਤ ਦੂਸਰਿਆਂ ਦੇ ਗੁਣ ਅਵਗਣੀ ਵੇਖਦੇ ਰਹਿਣਾ, ਆਪਣੇ ਆਪ ਵੱਲ ਧਿਆਨ ਨਹੀਂ ਜਾਣਾ। ਜਿਸ ਨੂੰ ਗਿਆਨੀ ਸਤਿਗੁਰੂ ਕਹਿ ਰਹੇ ਨੇ, ਉਹ ਆਪਣੇ ਆਪ ਨੂੰ ਜਾਣਦਾ ਕਿ ਮੈਂ ਕੌਣ ਹਾਂ, ਕਿੱਧਰੋਂ ਆਏ ਹਾਂ ਔਰ ਕਿੱਧਰ ਜਾਣਾ ਹੈ, ਮੇਰੇ ਆਉਣ ਦਾ ਇੱਥੇ ਮਕਸਦ ਕੀ ਹੈ। ਧੰਨ ਧੰਨ ਗਿਆਨੀ ਸਤਿਗੁਰੂ ਹਮਾਰਾ, ਜਿਨ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਗੁਰੂ ਹੈ ਸਾਡਾ ਗਿਆਨੀ, ਸਿੱਖ ਹਨ ਗਿਆਨੀ। ਗਿਆਨ ਦਾ ਅਰਥ ਹੈ ਜਾਣਨਾ, ਆਪਣੇ ਆਪ ਨੂੰ ਜਾਣਨਾ, ਮੇਰਾ ਮਕਸਦ ਕੀ ਹੈ, ਮੈਂ ਸੰਸਾਰ 'ਤੇ ਕਿਉਂ ਆਇਆ ਹਾਂ। ਜਿਨ੍ਹਾਂ ਨੇ ਇਹ ਸਮਝ ਲਿਆ ਉਸਨੇ ਜਗਤ ਨੂੰ ਜਿੱਤ ਲਿਆ। ਸਾਰੰਗ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਮੈਂ ਤੁਹਾਨੂੰ ਸੁਣਾਵਾਂ। ਕਹਿੰਦੇ ਨੇ ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗ ਲਿਆ ਸੀ, ਰੱਬ ਦੇ ਬੰਦੇ ਨੇ ਉਸ ਮਾਇਆ ਨੂੰ ਠੱਗ ਲਿਆ ਹੈ। ਕਹੋ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠੱਗੇ। ਉਹ ਮਾਇਆ ਠੱਗ ਲਏ। ਕਹਿੰਦੇ ਨੇ ਧਨ ਨੇ ਉਹ ਜਿਨ੍ਹਾਂ ਨੇ ਮਾਇਆ ਨੂੰ ਠੱਗ ਲਿਆ। ਭਗਤਾਂ 'ਤੇ ਇੱਥੇ ਤੱਕ ਕਿਹਾ, ਉਹ ਕਹਿੰਦੇ ਨੇ ਰੱਬ ਨੇ ਸਾਰੇ ਜਗਤ ਨੂੰ ਠੱਗਿਆ, ਲੇਕਿਨ ਸਾਡਾ ਮਨ ਮੰਨ ਗਿਆ, ਉਸ ਦੇ ਵਿੱਚ ਇੱਕ ਹੋ ਗਏ ਹਾਂ, ਸਾਨੂੰ ਨਹੀਂ ਹੁਣ ਠੱਗ ਸਕਦਾ। ਕਹੋ ਕਬੀਰ ਠੱਗ ਸਿਓ ਮਨ ਮੰਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਅਸੀਂ ਉਸ ਠੱਗ ਨੂੰ ਪਹਿਚਾਣ ਲਿਆ ਕਿ ਤੂੰ ਹੀ ਮਾਇਆ ਦਾ ਮੋਹ ਬਣਾਇਆ, ਮਾਇਆ ਦਾ ਮੋਹ ਅੱਗੋਂ ਠੱਗ ਰਿਹਾ। ਕਹੋ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠੱਗੇ। ਸੈਫ ਮਾਰੇ ਨੇ ਗਿਆਨੀ ਨੇ ਜਗਤ ਨੂੰ ਜਿੱਤ ਲਿਆ। ਜਿਸ ਜਗਤ ਨੇ ਸਾਰਿਆਂ ਨੂੰ ਜਿੱਤ ਲਿਆ ਸੀ, ਗੁਰੂ ਦਾ ਬਖਸ਼ਿਆ ਹੋਇਆ ਗਿਆਨ ਜਿਸ ਦੇ ਪਾਸ ਹੈ, ਸ਼ਬਦ ਦੀ ਸੋਝੀ ਜਿਸ ਦੇ ਪਾਸ ਹੈ, ਮਾਇਆ ਦੇ ਫੰਦੇ ਵਿੱਚ ਉਹ ਨਹੀਂ ਫਸਦਾ, ਜਗਤ ਉਸ ਨੂੰ ਨਹੀਂ ਠੱਗ ਸਕਦਾ, ਉਸ ਨੇ ਜਗਤ ਨੂੰ ਠੱਗ ਲਿਆ ਹੈ। ਹਾਂਜੀ,
ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ।
ਆਮ ਕਰਕੇ ਸਾਡਾ ਸਭ ਦਾ ਧਿਆਨ ਇੱਕ ਹੀ ਹੈ ਕਿ ਕਾਰਜ ਜ਼ਿੰਦਗੀ ਦੇ ਜਿੰਨੇ ਵੀ ਨੇ ਰਾਸ ਹੋਣੇ ਨੇ ਮਾਇਆ ਨਾਲ। ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ, ਪਰ ਗਿਆਨਵਾਨ ਨੇ ਸਮਝ ਲਿਆ ਨੇ ਜੀਵਨ ਦਾ ਕਾਰਜ ਰਾਸ ਹੋਣਾ ਨਾਮ ਨਾਲ, ਇਸ ਤੋਂ ਬਿਨਾਂ ਸਿੱਧ ਨਹੀਂ ਹੋਣਾ। ਆਖਰ ਇਹ ਘਰ ਕਿਸ ਵਾਸਤੇ ਨੇ ਕਿ ਅਸੀਂ ਰਹਿਣਾ, ਭੋਜਨ ਕਿਸ ਵਾਸਤੇ ਹੈ, ਛਕੀਏ ਅਤੇ ਜ਼ਿੰਦਾ ਰਹੀਏ, ਘਰ ਕਿਸ ਲਈ ਨੇ, ਛੱਤ ਦੇ ਥੱਲੇ ਬਚੇ ਰਹੀਏ, ਸਵਾਰੀਆਂ ਕਿਸ ਲਈ ਨੇ, ਇੱਕ ਥਾਂ ਤੋਂ ਦੂਸਰੇ ਤਾਂ ਤੁਰ ਜਾਈਏ, ਖਾਂਦੇ ਕਿਉਂ ਹਾਂ, ਹੁਣ ਇਹ ਖਾਂਦੇ ਹਾਂ, ਰਹਿੰਦੇ ਹਾਂ, ਪਹਿਣਦੇ ਹਾਂ, ਇਹ ਤਾਂ ਇਸ ਲਈ ਕਿ ਜਿਉਂਦੇ ਰਹੀਏ, ਮਕਸਦ ਇੰਨਾ ਹੀ ਨਾ, ਮਰ ਨਾ ਜਾਈਏ, ਭੁੱਖੇ ਮਰ ਜਾਵਾਂਗੇ, ਬਾਹਰ ਹੀ ਹੋਏ ਸਰਦੀ 'ਚ ਮਰ ਜਾਵਾਂਗੇ, ਚਲੋ ਇਹ ਤਾਂ ਹੋ ਗਿਆ, ਸਭ ਕੁਝ ਕਰੀਏ, ਖਾਵੀਏ ਪੀਵੀਏ ਰਹੀਏ ਕਿ ਜਿਉਂਦੇ ਰਹੀਏ, ਅਤੇ ਜੀ ਕੇ ਕੀ ਕਰੀਏ, ਅੱਗੇ ਮਸਲਾ ਕੀ ਹੈ। ਸਾਹਿਬ ਕਹਿੰਦੇ ਨੇ ਜੀਵਨ ਕਿਸ ਵਾਸਤੇ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੀਵਨ ਦੇ ਬਾਰੇ ਤਾਂ ਇੱਥੇ ਤੱਕ ਕਿਹਾ ਸਾਧੀ ਨੇ, ਕਿਹਾ ਖੁਰਦਨ ਬਰਾਏ ਜੀਸ ਤਨਵਾ ਜ਼ਿਕਰ ਕਰਦਨ ਅਸਤ। ਖਾਣਾ ਇਸ ਵਾਸਤੇ ਹੈ ਕਿ ਜਿਉਂਦੇ ਰਹੀਏ, ਅਤੇ ਜਿਉਣਾ ਇਸ ਲਈ ਕਿ ਰੱਬ ਦਾ ਨਾਮ ਜਪਦੇ ਰਹੀਏ। ਖੁਰਦਨ ਬਰਾਏ ਜੀਸਤਨ, ਜੀਸਤਨ ਜ਼ਿੰਦਗੀ, ਖੁਰਦਨ ਖਾਣਾ, ਖੁਰਦਨ ਬਰਾਏ ਜੀਸਤਨ ਵਾ ਜ਼ਿਕਰ ਕਰਦਨ ਅਸਤ ਤੋਂ ਬਹੁਤ ਕਦ। ਪਰ ਤੂੰ ਤਾਂ ਇਸ ਗੱਲ ਦਾ ਕਾਇਲ ਹੈ ਕਿ ਜੀਸਤਨ ਬਰਾਏ ਖੁਰਦਨ ਅਸਤ, ਕੇ ਜਿਉਣਾ ਪਿਆ ਖਾਣ ਵਾਸਤੇ, ਹੋਰ ਕੰਮ ਹੀ ਕੋਈ ਨਹੀਂ, ਜਿਉਣਾ ਸੌਣ ਵਾਸਤੇ, ਜਿਉਣਾ ਪਿਆ ਖਾਣ ਵਾਸਤੇ, ਜਿਉਣਾ ਪਿਆ ਦੁਨੀਆ ਦਾ ਐਸ਼ ਮੇਲਾ ਵਾ ਨਹੀਂ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ, ਜਿਉਣਾ ਕਿਸ ਲਈ ਹੈ, ਦੇਹ ਕਿਸ ਲਈ ਮਿਲੀ? ਗੁਰ ਸੇਵਾ ਤੇ ਭਗਤ ਕਮਾਈ, ਤਾਂ ਵੀ ਮਾਨਸ ਦੇਹ ਹੀ ਪਾਏ। ਗਿਆਨੀ ਨੇ ਸਮਝ ਲਿਆ ਕਿ ਨਾਮ ਦੁਆਰਾ ਹੀ ਜੀਵਨ ਦਾ ਕਾਰਜ ਸਿੱਧ ਹੋਣਾ, ਨਹੀਂ ਤੇ ਨਹੀਂ ਹੋਣਾ। ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਨਾਮ ਦੇ ਟਿਕਾਏ ਸਾਰੇ ਟਿਕੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਸ ਬਿਨਾਂ ਤੇ ਮੇਰਾ ਕਾਰਜ ਰਾਸ ਹੋਣਾ ਨਹੀਂ। ਨਾਮੇ ਕਾਰਜ ਸਿੱਧ ਹੈ, ਤੇ ਜੇ ਸਿੱਧ ਹੋ ਗਿਆ ਫਿਰ ਹੋਏਗਾ ਕੀ? ਕਹਿੰਦੇ ਨੇ ਸਹਿਜ ਮਿਲੇਗਾ। ਫਿਰ ਸਹਿਜੇ ਹੋਏ ਸੋ ਹੋਏ, ਧਨ ਹੈ ਜਿਸ ਨੂੰ ਸਹਿਜ ਮਿਲ ਗਿਆ। ਮਿਲਦਾ ਕਿਹਨਾਂ ਨੂੰ ਹੈ? ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰ। ਪੰਜ ਜਣਾ ਸੀ ਉਹ ਸੰਗ ਨਿਵਾਰੇ, ਪੰਜਾਂ ਕਾਮ ਕ੍ਰੋਧਾਂ ਇਹਨਾਂ ਨਾਲ ਸੰਗ ਨਹੀਂ ਹੁੰਦਾ, ਦੂਰ ਕਰਦਾ। ਦਸ ਇੰਦਰੀ ਕਰ ਰੱਖੇ ਵਾਸ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਆਮ ਕਰਕੇ ਇੰਦਰੇ ਵਸ ਵਿੱਚ ਨਹੀਂ ਇਹਨਾਂ ਨੇ ਭਟਕਾਇਆ। ਬਾਬਾ ਫਰੀਦ ਕਹਿੰਦੇ ਨੇ, ਅੱਜ ਹੀ ਰੱਬ ਮਿਲ ਪਏਗਾ, ਤੂੰ ਇਹਨਾਂ ਨੂੰ ਕਾਬੂ ਕਰ ਲੈ। ਬੜਾ ਸੁੰਦਰ ਕਿਹਾ, ਆਜ ਮਿਲਾਵਾ ਸ਼ੇਖ ਫਰੀਦ, ਟਕਮ ਕੂੰਜੜੀਆਂ ਮਨੋ ਮਛਿੰਦੜੀਆਂ। ਦਸ ਇੰਦਰੀ ਕਰ ਰੱਖੇ ਵਾਸ, ਭਗਤ ਨਾਮਦੇਵ ਕਹਿੰਦੇ ਨੇ ਮੈਂ ਕਰ ਲਈ। ਦਸ ਬੈਰਾਗਨ ਮੋਹ ਬਸ ਕੀ ਨਹੀਂ, ਪੰਚੋਂ ਕਾ ਮਿਟ ਨਾਮ। ਇਹ ਪੰਜਾਂ ਕਾਮ ਆਦਿਕਾਂ ਦਾ ਤੇ ਨਾਮੋ ਨਿਸ਼ਾਨ ਮੈਂ ਮਿਟਾ ਦਿੱਤਾ। ਇਹ ਬਰਾਗਨਾਂ ਬਾਹਰ ਦੌੜਨ ਵਾਲੀਆਂ ਹੁਣ ਅੰਦਰ ਮੁੜ ਪਈਆਂ। ਦਸ ਬਰਾਗਨ ਮੋਹ ਬਸ ਕੀ ਨਹੀਂ, ਪੰਚੋਂ ਕਾ ਮਿਟ ਨਾਮ। ਸੱਤਰ ਦੋਏ ਭਰੇ ਅੰਮ੍ਰਿਤਸਰ, ਬਹੱਤਰ ਹਜ਼ਾਰ ਨਾੜੀਆਂ ਹੁਣ ਖੂਨ ਨਹੀਂ ਅੰਮ੍ਰਿਤ ਵਹਿਰੇ। ਬਿਹਕੋ ਮਾਰ ਕਢਾਵੋ, ਆਪਣੇ ਅੰਦਰੋਂ ਜ਼ਹਿਰ ਮੈਂ ਕੱਢ ਦਿੱਤਾ ਤਾਂ ਤੇ ਬਹੁਰ ਨਾ ਆਵਣ ਪਾਵ। ਅਸਲ ਵਿੱਚ ਮਨ ਮਚਲ ਜਾਂਦਾ, ਇੰਦਰੀਆਂ ਵੀ ਮਚਲ ਜਾਂਦੀਆਂ ਨੇ, ਜੀਵਨ ਦਾ ਬੇੜਾ ਡੁੱਬ ਜਾਂਦਾ। ਬੜੀ ਪਿਆਰੀ ਕਥਾ ਹੈ, ਵਿਦਾਂਤੀਆਂ ਨੇ ਵਾਰ ਵਾਰ ਕਹੀ ਹੈ, ਮੈਂ ਸੰਖੇਪ ਕਰਕੇ ਸੁਣਾ ਦਿਆਂ। ਬੇੜੀ ਜਾ ਰਹੀ ਸੀ, ਲੋਕ ਬੈਠ ਰਹੇ ਸਨ, ਬਾਪ ਕਹਿਣ ਲੱਗਾ, ਬੇਟਾ ਬੇੜੀ ਡੁੱਬ ਜਾਣੀ, ਨਾ ਬਾਹਰ ਆ ਜਾ। ਕਹਿਣ ਲੱਗਾ, ਪਿਤਾ ਜੀ ਤੁਸੀਂ ਕੋਈ ਜੋਤਸ਼ੀ, ਤੁਹਾਨੂੰ ਕਿਵੇਂ ਪਤਾ? ਕਹਿਣ ਲੱਗੇ, ਵੇਖ ਲਈ, ਉਹ ਬੇੜੀ ਗਈ, ਅੱਧੇ 'ਚ ਡੁੱਬ ਗਈ। ਕਹਿਣ ਲੱਗਾ, ਤੁਹਾਨੂੰ ਪਤਾ ਕਿਵੇਂ ਲੱਗਾ, ਦੱਸੋ। ਕਹਿਣ ਲੱਗੇ, ਮੈਂ ਵੇਖੇ ਵਿੱਚ ਕਿ ਪੰਜ ਘੋੜੇ ਵੀ ਚੜ੍ਹੇ ਸਨ, ਅਤੇ ਇੱਕ ਕਲੰਦਰ ਵੀ ਅੱਗੇ ਬੈਠਾ ਸੀ, ਉਹਦੇ ਕੋਲ ਸੀ ਬਾਂਦਰ। ਅਤੇ ਮੈਂ ਸੋਚਿਆ, ਜੇ ਬਾਂਦਰ ਹੱਥੋਂ ਨਿਕਲ ਗਿਆ, ਇਹ ਘੋੜਿਆਂ ਨੇ ਟਿਕਣਾ ਨਹੀਂ, ਅਤੇ ਘੋੜੇ ਜੇ ਮਚਲ ਗਏ ਨਾ, ਇਹ ਬੇੜੀ ਡੁੱਬਣੀ ਡੁੱਬਣੀ, ਡੁੱਬ ਗਈ। ਇਹ ਉਹਨਾਂ ਕਿਉਂ ਸੁਣਾਈ? ਉਹ ਕਹਿੰਦੇ ਨੇ, ਇਹ ਕਰਮ ਇੰਦਰੇ, ਇਹ ਨੇ ਤੇਰੇ ਘੋੜੇ, ਅਤੇ ਮਨ ਹੈ ਬਾਂਦਰ। ਮਨ ਜਦੋਂ ਮਚਲ ਜਾਂਦਾ ਨੇ ਅਥਰਾ, ਤੇ ਇਹ ਵੀ ਘੋੜੇ ਵੀ ਬੇਮੁਹਾਰੇ ਹੋ ਜਾਂਦੇ ਨੇ, ਬਸ ਜੀਵਨ ਦੀ ਬੇੜੀ ਡੁੱਬ ਜਾਂਦੀ। ਇਹਨਾਂ ਨੂੰ ਹੁਣ ਕਾਬੂ 'ਚ ਕਿਵੇਂ ਕੀਤਾ ਜਾਏ? ਉਹ ਕਹਿੰਦੇ ਨੇ, ਗੁਰੂ ਦੀ ਭੇਟਾ ਕਰ, ਆਖ ਪਾਤਸ਼ਾਹ ਨੂੰ ਤੂੰ ਹੀ ਨੱਥ। ਕਿਉਂ ਕਹਿੰਦੇ ਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਹੀ ਕਿਰਪਾ ਕਰੇ, ਹੈ ਹੀ ਸੱਚ। ਇੱਕ ਪੰਕਤੀ ਸੁਣਾ ਦੇ ਹਾਂ, ਇੱਕ ਪੰਕਤੀ ਇਹ ਯਾਦ ਕਰ ਲਈਏ ਤੇ ਕੋਈ ਸੇਧ ਮਿਲ ਜਾਏਗੀ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਤਾਂ ਇਹ ਬਾਂਦਰ ਤਾਂ ਵਸ ਵਿੱਚ ਆਉਂਦਾ, ਇਹ ਗਦਾ ਤਾਂ ਵਸ ਵਿੱਚ ਆਉਂਦਾ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਫਿਰ ਤੇ ਉਸਦਾ ਜੀਵਨ ਐਸਾ ਹੈ, ਜੇਤਾ ਬੋਲਣ ਤੇਤਾ ਧਿਆਨ, ਜੇਤਾ ਸੁਣਨਾ ਤੇਤਾ ਨਾਮ, ਜਾਂ ਕੇ ਸਹਿਜ ਭਇਆ ਸੋ ਜਾਣੈ। ਨਾਨਕ ਦਾਸ ਤਾਂ ਕਿ ਕੁਰਬਾਨ ਹੈ, ਕੁਰਬਾਨ ਹਾਂ ਉਸ ਤੋਂ। ਸਹਿਜ ਕੀ ਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਂਤੀ, ਹਲਕੀ ਲੱਗੇ ਨਾ ਭਾਰੀ। ਅਰਧ ਉਰਦੋ ਤੈ ਨਾਹੀ, ਰਹਿਣ ਦਿਨਸ ਤੈ ਨਾਹੀ, ਜਲ ਨਹੀਂ ਪਵਣ ਪਵਕ ਹੁਣ ਨਾਹੀ, ਸਤਿਗੁਰ ਤਾਹਾਂ ਸਮਾਏ। ਇਹ ਜਦੋਂ ਗੁਰੂ ਕਿਰਪਾ ਕਰਦਾ, ਬੰਦੇ ਨੂੰ ਸ਼ਬਦ ਦਾ ਗਿਆਨ ਹੁੰਦਾ, ਗੁਰਸਿੱਖ ਬਣਦਾ ਗਿਆਨੀ। ਇਸੇ ਲਈ ਕਿ ਅਸੀਂ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ 'ਤੇ ਗਿਆਨੀ ਸਿਆਣਾ। ਗਿਆਨ ਦੀ ਆਉਂਦੀ ਅੰਦਰ ਹਨੇਰੀ ਤੇ ਜਿੰਨੇ ਵਹਿਮ ਭਰਮ ਨੇ ਇਹਨਾਂ ਦੀ ਛੱਪਰੀ ਢਹਿ ਜਾਂਦੀ। ਦੇਖੋ ਭਾਈ, ਗਿਆਨ ਕੀ ਆਈ? ਆਂਧੀ। ਅਸੀਂ ਪੰਜਾਬੀ 'ਚ ਕਹਿੰਦੇ ਹਨੇਰੀ, ਉਹ ਹਿੰਦੀ 'ਚ ਕਹਿ ਦਿੰਦੇ ਆਂਧੀ। ਦੇਖੋ ਭਾਈ, ਗਿਆਨ ਕੀ ਆਈ? ਆਂਧੀ ਸਭੈ ਉਡਾਨੀ ਭਰਮ ਕੀ ਟਾਟੀ, ਟਾਟੀ ਛੱਪਰੀ ਕੁੱਲੀ, ਭਰਮ ਦੀ ਕੁੱਲੀ ਜਿਹੜੀ ਉੱਡ ਜਾਂਦੀ ਹੈ। ਰਹੇ ਨਾ ਮਾਇਆ ਬੰਦੀ, ਮਾਇਆ ਦੀ ਬੰਨੀ ਸੀ ਉੱਡ ਗਈ। ਦੋ ਚਿੱਤੇ ਕੀ ਦੋ ਥੂਣ ਗੁਰਾਨੀ, ਦੋ ਥੰਮੀਆਂ ਗੱਡਦੇ ਸਨ, ਇੱਕ ਵਾਲਾ ਪਾਉਂਦੇ ਸਨ ਸ਼ਬਦ ਝੁੱਗੀ ਲਈ। ਦੋ ਚਿੱਤੇ ਪਣ ਦੀਆਂ ਥੰਮੀਆਂ ਗਿੱਡ ਗਈਆਂ, ਮੂੰਹ ਬਲੇਂਡਾ ਟੂਟਾ, ਮੋਹ ਦਾ ਵਾਲਾ ਵੀ ਗਿਆ। ਤਿਸ਼ਨਾ ਸ਼ਾਨ ਫਰੀ ਤਰੇ ਉੱਪਰ ਦੁਰਮਤ ਭਾਂਡਾ ਫੂਟਾ। ਜਦੋਂ ਕੋਈ ਮਰ ਜਾਏ ਭਾਂਡਾ ਭੰਡੀ ਦਾ, ਕਹਿੰਦੇ ਨੇ ਅੰਦਰੋਂ ਇਹ ਦੁਰਮਤ ਅਵਗਣ ਮਰ ਗਏ ਨੇ ਤਾਂ ਭਾਂਡਾ ਭੱਜ ਗਏ ਕਿ ਮਰ ਚੁੱਕੇ ਨੇ। ਦੁਰਮਤ ਭਾਂਡਾ ਫੂਟਾ, ਕਦੀ ਇਹ ਹਨੇਰੀ ਆ ਜਾਏ। ਆਮ ਕਰਕੇ ਹਨੇਰੀ ਤੋਂ ਬਾਅਦ ਬੱਦਲ ਵੀ ਆ ਜਾਂਦਾ, ਰੱਬ ਨੇ ਪ੍ਰਬੰਧ ਕੀਤਾ ਕਿ ਉਹ ਮਿੱਟੀ ਵਗੈਰਾ ਬਹਿ ਜਾਂਦੀ। ਆਂਧੀ ਪਾਛੇ ਜੋ ਜਲ ਬਰਖਾ, ਤਿਹ ਤੇਰਾ ਜਨ ਪੀਨਾ। ਕਹੋ ਕਬੀਰ ਮਨ ਭਇਆ ਪ੍ਰਕਾਸ਼ਾ, ਉਹਦੇ ਭਾਣ ਜਬ ਚੀ। ਹੁਣ ਮੈਂ ਚੜ੍ਹਦਾ ਸੂਰਜ ਵੇਖਿਆ, ਰੋਸ਼ਨੀ ਰੋਸ਼ਨੀ ਹੋ ਗਈ, ਮਨ ਚ ਪ੍ਰਕਾਸ਼ ਹੋ ਗਿਆ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਹਾਂਜੀ,
ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਈ।
ਫਰਕ ਕੀ ਹੈ ਮਨ ਮਤ ਵਿੱਚ ਤੇ ਗੁਰਮਤ ਵਿੱਚ? ਮਨ ਮਤ ਹਮੇਸ਼ਾ ਹਿੱਲਦੀ ਰਹਿੰਦੀ ਹੈ, ਪਰ ਗੁਰੂ ਦੀ ਮਤ ਅਡੋਲ ਹੈ, ਅਚਲ ਹੈ, ਉਹਨੂੰ ਕੋਈ ਚਲਾ ਨਹੀਂ ਸਕਦਾ। ਚਰਖੜੀ ਤੇ ਚਾੜ ਸਕਦਾ, ਚਰਖੜੀ ਜਿੰਨੀ ਮਰਜ਼ੀ ਘੁਮਾ ਦੇਣ, ਪਰ ਮਤ ਨਹੀਂ ਘੁੰਮਦੀ, ਮਤ ਅਚਲ ਹੈ। ਆਰੇ ਨਾਲ ਕੋਈ ਚੀਰ ਸਕਦਾ, ਪਰ ਮਤ ਨਹੀਂ ਹਿੱਲਦੀ। ਗੁਰਮਤ ਮਤ ਅਚਲ ਹੈ, ਖੋਪੜੀਆਂ ਉਤਰ ਗਈਆਂ ਪਰ ਮਤ ਅਚਲ ਹੈ। ਸਿੱਖ ਹੈ ਹੀ ਉਹ ਜਿਸ ਦੀ ਮਤ ਟਿਕਾ ਵਿੱਚ ਹੈ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ। ਇਹ ਬਚਨ ਦਾ ਬਲੀ ਤਾਂ ਹੀ ਹੋਵੇਗਾ ਜੇ ਮਤ ਅਚਲ ਹੋਵੇਗੀ। ਚਲਾਏ ਨਾ ਸਕੇ ਕੋਈ, ਉਸ ਦੀ ਮਤ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਲਈ ਕਰਮ ਵੀ ਅਟਲ ਨੇ, ਉਸਦਾ ਬਚਨ ਵੀ ਅਟਲ ਹੈ, ਕਿਉਂਕਿ ਮਤ ਅਚਲ ਹੈ।
ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ।
ਭਗਤਾਂ ਦਾ ਹਰ ਕਾਰਜ ਸੋਹਣਾ ਹੁੰਦਾ, ਕਿਉਂ ਏਡਾ ਸੋਹਣਾ ਹੋ ਜਾਂਦਾ? ਭਗਤਾਂ ਪਿੱਛੇ ਤੇ ਜਗਤ ਖਾਂਦਾ, ਉਹਨਾਂ ਪਿੱਛੇ ਜਗ ਪੁੰਚੈ ਭੋਗਈ, ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋਗਈ। ਮਗਰ ਖਜ਼ਾਨੇ ਪਰਮਾਤਮਾ ਦੇ ਨੇ, ਧੰਨ ਗੁਰੂ ਰਾਮਦਾਸ ਤੁਹਾਡੇ ਪਿੱਛੇ ਜਗਤ ਖਾ ਰਹੇ, ਤੁਹਾਡਾ ਘਰ ਇੰਨਾ ਸੋਹਣਾ। ਇਹ ਕਾਰਜ ਸੁਹਾਵਾ ਕਿਵੇਂ ਹੋ ਗਿਆ? ਬੰਦਿਆਂ ਦੇ ਕਾਰਜ ਵਿੱਚ ਨਿੱਤ ਕੋਈ ਨਾ ਕੋਈ ਘਾਟ ਪੈਂਦੀ ਹੈ, ਪਰ ਗੁਰੂ ਦੀ ਕਿਰਪਾ ਨਾਲ ਉਹ ਕਾਰਜ ਤਾਂ ਰਸ ਹੁੰਦਾ ਕਿ ਅਕਾਲ ਪੁਰਖ ਉਹਨਾਂ ਦਾ ਪੱਖ ਕਰਦਾ, ਅੰਗੀਕਾਰ ਕਰਦਾ, ਸਹਾਇਤਾ ਕਰਦਾ। ਇਸੇ ਲਈ ਭਗਤਾਂ ਦਾ ਜਿਹੜਾ ਕਾਰਜ ਹੈ ਬੜਾ ਸੋਹਣਾ, ਸੁਹਾਵਾ, ਸੁਹਾਵਾ ਦਾ ਅਰਥ ਹੈ ਸੋਹਣਾ ਹੁੰਦਾ ਹੈ।
ਮਨ ਮੁਖ ਮੂਲੋਂ ਭੁਲਾਏ ਅਨ, ਵਿੱਚ ਲੱਭ ਲੋਭ ਅਹੰਕਾਰ।
ਹੁਣ ਮਨਮੁਖ ਦਾ ਜ਼ਿਕਰ ਕਰਦੇ ਨੇ, ਇਹ ਤੇ ਇਸੇ ਗੁਰੂ ਦੀ ਮਤ ਵਾਲਾ ਗਿਆਨੀ, ਉਹਨੇ ਜਗਤ ਜਿੱਤ ਲਿਆ, ਪਰ ਮਨਮੁਖ ਜਿਹੜਾ ਹੈ ਮੂਲੋਂ ਹੀ ਉਹਨੂੰ ਭੁਲਾ ਛੱਡਿਆ, ਮਨਮੁਖਾਂ ਨੂੰ ਮੂਲੋਂ ਹੀ ਭੁਲਾ ਦਿੱਤਾ, ਮੁੱਢ ਤੋਂ ਹੀ। ਉਹ ਭੁੱਲ ਕੇ ਕੀ ਕਰਦੇ ਨੇ? ਲੱਭ ਵਿੱਚ ਨੇ, ਲੋਭ ਵਿੱਚ ਨੇ, ਹੰਕਾਰ ਵਿੱਚ। ਹਮੇਸ਼ਾ ਲੋਭ ਦੀ ਗੱਲ ਕਰਨਗੇ, ਹੰਕਾਰ ਦੀ ਗੱਲ ਕਰਨਗੇ। ਮਨਮੁਖ ਤੇ ਗਿਆਨੀ, ਇਹ ਦੋਵਾਂ ਦੀ ਤੁਲਨਾ ਕਰ ਦਿੱਤੀ ਹੈ ਪਾਤਸ਼ਾਹ ਨੇ, ਕਿ ਬੰਦਾ ਵੇਖ ਸਕੇ ਕਿ ਮੈਂ ਕਿਹੜੇ ਪਾਸੇ ਖੜਾ। ਮੈਂ ਅੰਦਰੋਂ ਲੋਭ ਦੀ ਗੱਲ ਸੋਚਦਾ ਹਾਂ ਜਾਂ ਸੰਤੋਖ ਦੇ? ਮੈਂ ਖਾਣ ਦੇ ਚਸਕਿਆਂ ਵਿੱਚ ਪਿਆ ਹਾਂ ਕਿ ਜਾਂ ਨਾਮ ਦਾ ਰਸ ਆਇਆ? ਮੈਂ ਨਿਮਰਤਾ ਦੀ ਗੱਲ ਕਰਦਾ ਹਾਂ ਨਾਮ ਦੀ ਕਿ ਜਾਂ ਮਾਣ ਦੀ, ਹੰਕਾਰ ਦੀ? ਮਨਮੱਖਣ ਨੂੰ ਮੂਲੋਂ ਹੀ ਭੁਲਾ ਛੱਡਿਆ। ਇੱਕ ਪੰਜਾਬੀ ਦਾ ਸਾਡਾ ਅਖਾਣ ਸੀ ਕਿ ਰੱਬ ਨਾਲ ਡਾਂਗੀ ਮਾਰਦਾ ਦੇ ਕੁਵੱਲੀ ਮਾਤਰ, ਡਾਂਗਾਂ ਨਾਲ ਹੀ ਮਾਰਦਾ, ਲਾਠੀ ਉਹਦੀ ਨਜ਼ਰ ਨਹੀਂ ਆਉਂਦੀ, ਪਰ ਉਹ ਮੱਤ ਐਸੀ ਦੇ ਛੱਡਦਾ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ, ਉਹਦੇ ਕੋਲ ਚੰਗਿਆਈ ਖੋ ਲੈਂਦਾ ਤੇ ਬੁਰੇ ਬੁਰੇ ਕੰਮ ਹੁੰਦੇ ਨੇ। ਬਸ ਫਿਰ ਬੁਰੇ ਕੰਮਾਂ ਦਾ ਨਤੀਜਾ ਕੀ ਮਿਲਦਾ? ਦੁੱਖ। ਇੱਜ਼ਤ ਸੀ ਲੇਕਿਨ ਹੰਕਾਰ ਆ ਗਿਆ, ਉਹਨੇ ਮਤ ਪੁੱਠੇ ਦੇ ਦਿੱਤੇ, ਬੇਇੱਜ਼ਤੀ ਹੋ ਗਈ। ਇੱਥੇ ਇਹੀ ਸ਼ਬਦ ਕਿਹਾ, ਮੂਲੋਂ ਹੀ ਭੁਲਾ ਛੱਡੇ ਆ। ਇਸੇ ਵਾਸਤੇ ਉਹ ਲੱਭ ਵਿੱਚ ਨੇ, ਲੋਭ ਵਿੱਚ, ਹੰਕਾਰ, ਨਹੀਂ ਤੇ ਉਹ ਰੱਬ ਦੇ ਨਾਮ ਵਿੱਚ ਹੁੰਦੇ। ਜੇ ਗੁਰੂ ਦੀ ਮਤ ਲੈਂਦੇ ਉਹ ਉਲਟ ਪਾਸੇ ਕਿਉਂ ਨੇ? ਕਹਿੰਦੇ ਨੇ ਰੱਬ ਨੇ ਹੀ ਉਹਨਾਂ ਨੂੰ ਪੁੱਠੇ ਪਾਸੇ ਪਾ ਦਿੱਤਾ ਹੈ।
ਝਗੜਾ ਕਰਦਿਆਂ ਆਨੰਦ ਨ ਗੁਦਰੈ, ਸ਼ਬਦ ਨਾ ਕਰੈ ਵਿਚਾਰ।
ਸ਼ਬਦ ਦੀ ਵਿਚਾਰ ਤੇ ਉਹਨਾਂ ਦੇ ਭਾਗਾਂ ਵਿੱਚ ਹੈ ਹੀ ਨਹੀਂ, ਨਾ ਸੁਣਦੇ ਨੇ ਨਾ ਕਰਦੇ ਨੇ। ਉਹਨਾਂ ਦਾ ਕੰਮ ਇੱਕ ਹੀ ਹੈ ਕਿ ਕੋਈ ਨਾ ਕੋਈ ਗੱਲ ਬਣਾ ਕੇ ਨਾ ਝਗੜਾ ਕਰਦੇ ਰਹਿਣ। ਮੈਨੂੰ ਬ੍ਰਿਜ ਪਾਤਸ਼ਾਹ ਦਾ ਇੱਕ ਦੋਹਰਾ ਯਾਦ ਆਇਆ, ਤੁਹਾਡਾ ਸਭ ਦਾ ਤਜਰਬਾ ਹੋਣਾ ਹੈ, ਕਦੀ ਗਾਂ ਨੂੰ ਪਾਣੀ ਪਿਆਉਣ ਗਏ ਹੋ ਜਾਂ ਮੱਝ ਨੂੰ, ਇੱਕ ਫਰਕ ਹੈ ਦੋਵਾਂ ਦਾ। ਗਾਂ ਹਮੇਸ਼ਾ ਸੁੱਕੇ ਥਾਂ 'ਤੇ ਪੈਰ ਰੱਖੇਗੀ, ਮੂੰਹ ਅੱਗੇ ਕਰਕੇ ਆਰਾਮ ਨਾਲ ਪਾਣੀ ਪੀ ਲਏਗੀ, ਪਾਣੀ ਗੰਦਲਾ ਨਹੀਂ ਹੋਣ ਦਿੰਦੀ। ਪਰ ਮੱਝ ਇਹਦੇ ਸਿੱਧੀ ਵਿੱਚ ਜਾ ਕੇ ਦੋ ਪਲਸੇਟੇ ਇੱਧਰ ਦੋ ਸਾਰਾ ਚਿੱਕੜ ਬਣਾ ਕੇ ਨਾ ਫਿਰ ਇਹਨੇ ਪਾਣੀ ਪੀਣਾ। ਮੇਰੂ ਇਸੇ ਲਈ ਕਹਿੰਦੇ ਸਾਏ, ਮੱਝ ਜਿਹੜੀ ਹੈ ਨਾ ਜਾਂ ਸੰਡਾ, ਪਾਣੀ ਗੰਦਲ, ਕੁਛ ਬੰਦੇ ਵੀ ਐਸੇ ਹੀ ਨੇ ਜਿੱਥੇ ਜਾਣਾ ਕਮਸਾਨ ਪਾ ਕੇ ਰੱਖਦੇ ਨਾ। ਝਗੜਾ ਕਰਦੇ ਆਣ ਦਿਨ ਗੁਜ਼ਰੇ, ਜੇ ਦੁਕਾਨ 'ਤੇ ਗਏ ਤਾਂ ਝਗੜਾ, ਵਪਾਰ ਵਿੱਚ ਗਏ ਤਾਂ ਝਗੜਾ, ਰੇਲ 'ਤੇ ਚੜ੍ਹੇ ਨੇ ਤਾਂ ਝਗੜਾ, ਕਿਸੇ ਬੱਸ 'ਚ ਬੈਠ ਕਿਤੇ ਗੁਰਦੁਆਰੇ ਆ ਜਾਣ ਤਾਂ ਝਗੜਾ। ਬਸ ਜਿੱਥੇ ਹੈਨ ਉਹਨਾਂ ਦਾ ਕੰਮ ਹੀ ਝਗੜਾ, ਝਗੜਾ ਕਰਦੇ ਆ ਅਣ ਦਿਨ ਗੁਜ਼ਰੈ। ਬਾਣੀ ਦੀ ਕੋਈ ਪੰਕਤੀ ਲੈ ਕੇ ਲੜਾਈ ਸ਼ੁਰੂ ਕਰ ਲੈਣੀ। ਬਹੁਤ ਸਾਰੇ ਐਸੇ ਨੇ, ਅੱਜ ਮੈਨੂੰ ਕਹਿਣਾ ਪੈਂਦਾ, ਲੜਨਾ ਹੀ ਹੈ, ਪੜ੍ਹਨਾ ਕਿਸੇ ਵੀ ਨਹੀਂ। ਜਿਨ੍ਹਾਂ ਨੇ ਪੜ੍ਹਨਾ ਜਿਨ੍ਹਾਂ ਜਪਣਾ ਉਹਨਾਂ ਕੋਲ ਝਗੜੇ ਲਈ ਮੌਕਾ ਹੀ ਕਿੱਥੇ ਹੈ ਜਪਣ। ਸੰਤ ਬਾਬਾ ਉਤਰ ਸਿੰਘ ਜੀ ਨੂੰ ਸ਼ਿਮਲੇ 'ਚ ਇੱਕ ਵਾਰੀ ਪੁੱਛ ਲਿਆ ਬਾਬਾ ਤੇਜਾ ਸਿੰਘ ਨੇ, ਇਹ ਮਹਾਰਾਜ ਦੱਸਣਗੇ ਅੱਜ ਜੀ ਨਾਮ ਕੀ ਹੈ। ਉਹ 20 ਮਿੰਟ ਚੁੱਪ ਕਰਕੇ ਖਲੋਤੇ ਰਹੇ ਅਤੇ ਅਖੀਰ ਕਹਿਣ ਲੱਗੇ, ਸੰਤ ਤੇਜਾ ਸਿੰਘ ਜੀ ਪੁੱਛਣਾ ਹੀ ਹੈ ਕਿ ਜਪਣਾ। ਕਹਿਣ ਲੱਗੇ ਇਸੇ ਗੱਲ ਤੋਂ ਤਾਂ ਸਾਰੇ ਝਗੜੇ ਨੇ ਕਿ ਨਾਮ ਕੀ ਹੈ, ਨਾਮ ਕਿ ਮੇਰਾ ਠੀਕ ਹੈ ਦੂਜੇ ਦਾ ਗਲਤ ਹੈ। ਉਹ ਕਹਿੰਦੇ ਨੇ ਦੱਸਿਆ ਨਹੀਂ ਜਾਂਦਾ, ਜਪਿਆ ਜਾਂਦਾ। ਸ਼ੁਰੂ ਕਰੋ, ਨਾਮ ਦੇ ਬਾਰੇ ਦੱਸਿਆ ਨਹੀਂ ਜਾਂਦਾ, ਨਾਮ ਦੇ ਬਾਰੇ ਜਪਿਆ ਜਾਂਦਾ, ਜਪੋ। ਪਰ ਮਨਮੁੱਖ ਬੰਦਾ ਭਾਵੇਂ ਵਪਾਰ ਤੋਂ ਲੜੇ, ਭਾਵੇਂ ਦੁਕਾਨ ਤੋਂ ਲੜੇ, ਭਾਵੇਂ ਕਿਸੇ ਹੋਰ ਗੱਲ, ਬਸ ਕੋਈ ਨਾ ਕੋਈ ਗੱਲ ਚਾਹੀਦੀ ਹੈ, ਝਗੜਾ ਕਰਦੇ ਆ ਅਣ ਦਿਨ, ਹਰ ਰੋਜ਼ ਹੀ ਉਹਦਾ ਲੰਘ। ਜਿਸ ਦਿਨ ਝਗੜਾ ਨਾ ਹੋਵੇ ਉਹਨੂੰ ਤਾਂ ਖਾਣਾ ਹੀ ਨਹੀਂ ਪਚਦਾ। ਉਹ ਚਾਹੁੰਦਾ ਮੈਂ ਹੀ ਨਾ ਲੜਾਂ, ਪੰਜਾਂ ਦਸਾਂ ਨੂੰ ਹੋਰ ਵੀ ਲੜਾ ਦਿਆਂ, ਝਗੜਾ ਕਰਦੇ ਆ ਅਣ ਦਿਨ ਗੁਜ਼ਰੈ। ਪਰ ਗੁਰਮੁਖ ਬੰਦਾ ਉਹ ਕਹਿੰਦਾ ਭਲੇ ਲੋਕੋ, ਜਿੰਨਾ ਚਿਰ ਲੜਨਾ ਉਨਾ ਚਿਰ ਉਹ ਬਾਣੀ ਪੜ੍ਹੋ, ਉਨਾ ਚਿਰ ਰੱਬ ਦਾ ਨਾਮ ਜਪੋ, ਉਹਨਾਂ ਚਿਰ ਆਓ ਕੋਈ ਸੇਵਾ ਕਰ ਲਈਏ, ਕੋਈ ਸਿਮਰਨ ਕਰ ਲਈਏ। ਝਗੜਾ ਕਰਦੇ ਆ ਅਣ ਦਿਨ ਗੁਜ਼ਰ ਹੈ, ਉਹਦਾ ਦਿਨ ਰਾਤ ਗੁਜ਼ਰ ਜਾਂਦਾ ਤੇ ਫਿਰ ਉਹ ਕਰਦੇ ਕੀ ਨੇ? ਹਮੇਸ਼ਾ ਵਕਾਰ ਦੀ ਬੋਲੀ ਬੋਲਦੇ ਹਨ।
ਸ਼ੁੱਧ ਮਤ ਕਰਤਾ ਹਿਰ ਲਈ,
ਇੰਜ ਜਾਪਦਾ ਇਹਨਾਂ ਦੀ ਸੋਝੀ ਸ਼ੁੱਧ। ਹੁਣ ਬੰਦਿਆਂ ਕੋਲ ਬੁੱਧ ਤੇ ਹਰ ਕੇਲ ਥੋੜ੍ਹੀ ਬਹੁਤੀ ਹੈ, ਸੁੱਧ ਕੋਈ ਨਹੀਂ। ਸੁੱਧ ਹੈ ਸੋਝੀ ਕਿ ਹੋਸ਼ ਹੋਵੇ ਤੇ ਹੋਸ਼ ਨਾਲ ਫਿਰ ਬੁੱਧ ਚੱਲੇ। ਜਾਪਦਾ ਹੈ ਕਿ ਸੁੱਧ ਬੁੱਧੀ ਮਤ ਕਰਤੇ ਨੇ ਇਹਨਾਂ ਕੋਲ ਖੋ ਲਈ ਹੈ।
ਬੋਲਣ ਸਭ ਵਿਕਾਰ,
ਜਿੰਨੀ ਬੋਲੀ ਬੋਲਦੇ ਨੇ ਵਿਕਾਰਾਂ ਦੀ, ਕੋਈ ਬੋਲੀ ਗੁਣਾਂ ਵਾਲੀ ਤੇ ਗੱਲ ਵਿੱਚ ਹੈ ਜਾਂ ਨਹੀਂ? ਵਿਕਾਰਾਂ ਵਾਲੀ ਬੋਲੀ, ਹੰਕਾਰ ਦੀ ਬੋਲੀ, ਲੋਭ ਦੀ ਬੋਲੀ, ਹਮੇਸ਼ਾ ਜਿਹੜੀ ਬੋਲੀ ਬੋਲਣਗੇ ਉਹਦੇ ਚ ਵਿਕਾਰ ਹੀ ਹੋਣਗੇ।
ਦਿੱਤੈ ਕਿਤੈ ਨਾ ਸੰਤੁਖੀ ਅਨਾ।
ਫਿਰ ਹੋਰ ਬੰਦਾ ਵੀ ਇਹਨਾਂ ਨੂੰ ਜੋ ਮਰਜ਼ੀ ਦੇ ਦੇਵੇ ਉਹ ਕਹਿੰਦੇ ਇਹਨੇ ਕੀ ਦਿੱਤਾ। ਪੁੱਤਰ ਵੀ ਐਸੇ ਮਿਲਣਗੇ, ਬਾਪ ਨੇ ਮੈਨੂੰ ਦਿੱਤਾ ਕੀ ਹੈ? ਜੋ ਦਿੱਤਾ ਹੈ ਨਾ ਉਹ ਤੇ ਭੁੱਲ ਜਾਣਾ। ਗੁਰੂ ਨੇ ਕੀ ਦਿੱਤਾ ਮੈਨੂੰ? ਦਸ ਵਸਤੂ ਲੈ ਪਾਛੇ ਪਾਵਾ, ਇੱਕ ਵਸਤ ਕਾਰਨ ਬਖੋਟ ਗੁਆਵ। ਫਿਰ ਇੱਕ ਉਹਨਾਂ ਕੋਲ ਗੁਰ ਹੋਰ ਬੜਾ ਕਮਾਲ, ਵੀ ਮੈਨੂੰ ਜੇ ਚਲੋ ਦਿੱਤਾ ਵੀ ਹੈ ਤੇ ਦੂਜੇ ਨੂੰ ਇੰਨਾ ਜ਼ਿਆਦਾ ਕਿਉਂ ਦਿੱਤਾ? ਉਹਦਾ ਘਰ ਮੇਰੇ ਨਾਲ ਵੱਡਾ ਕਿਉਂ ਆ? ਉਹਨੂੰ ਸਵਾਰੀ ਚੰਗੀ ਕਿਉਂ ਦਿੱਤੀ? ਉਹਨੂੰ ਧਨ ਜ਼ਿਆਦਾ ਕਿਉਂ ਦਿੱਤਾ? ਸੰਤੋਖੀ ਇਹਦਾ ਅਰਥ ਹੈ ਤ੍ਰਿਪਤੀ ਹੋ ਜਾਣੀ। ਕਿਸੇ ਦੇ ਦਿੱਤਿਆਂ ਵੀ, ਰੱਬ ਦੇ ਦਿੱਤਿਆਂ ਵੀ ਉਹ ਤ੍ਰਿਪਤ ਨਹੀਂ ਹੁੰਦੇ, ਉਹ ਨਹੀਂ ਰੱਜਦੇ। ਜੋ ਮਰਜ਼ੀ ਦੇ ਦਿਓ ਉਹ ਕਹਿੰਦੇ ਨੇ ਇਹ ਵੀ ਥੋੜ੍ਹਾ, ਇਹ ਵੀ ਥੋੜ੍ਹਾ, ਇਹ ਵੀ ਥੋੜ੍ਹਾ। ਭਲੇ ਲੋਕਾਂ ਤੇਰੇ ਵਰਤਨ 'ਚ ਕਿੰਨਾ ਕੁ ਆਉਂਦਾ ਵੇਖੋ। ਅਜੇ ਇੱਕ ਨੇ ਬਣਾਈ ਕੋਠੇ, ਮੇਰਾ ਤੇ ਹਾਲ ਵੀ ਨਹੀਂ ਏਡਾ ਵੱਡਾ ਜਿੰਦਾ ਉਹਦਾ ਬਾਥਰੂਮ ਹੈ, ਤੇ ਭਲੇ ਲੋਕਾਂ ਨਹਾਉਂਦਾ ਕਿੰਨੇ ਕੁ ਥਾਂ 'ਚ ਹੈ? ਵੇਖਣ ਵਾਲੀ ਤੇ ਗੱਲ, ਸੌਂਦਾ ਕਿੰਨੇ ਥਾਂ 'ਚ ਹੈ? ਬੈੱਡ ਕਿੱਥੇ ਕੁ ਲੱਗਾ? ਰਸੋਈ ਮੰਨ ਲਿਆ ਕਿ ਵੱਡੇ ਹਾਲ ਜਿੰਨੀ ਰਸੋਈ ਹੋਵੇ, ਪਰ ਰੋਟੀ ਕਿੰਨੇ? ਇੱਕ ਤਵੇ 'ਤੇ ਹੀ ਪੱਕਣੀ ਹੈ, ਲੋੜ ਬੰਦੇ ਦੀ ਕਿੰਨੀ ਕੁ ਹੈ? ਪਰ ਦਿੱਤਾ ਕਿਤੇ ਨਾ ਸੰਤੋਖ ਹੈ, ਨਹੀਂ ਸੰਤੋਖ ਆਉਂਦਾ।
ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ।
ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ, ਅਗਿਆਨ ਹੈ, ਇਸੇ ਕਰਕੇ ਅਗਿਆਨਤਾ ਦਾ ਅੰਧਕਾਰ ਹੈ ਤੇ ਹਨੇਰੇ 'ਚ ਤੇ ਠੇਡੇ ਹੀ ਲੱਗਦੇ ਹਨ।
ਨਾਨਕ ਮਨ ਮੁੱਖਾਂ ਨਾਲੋਂ ਟੁੱਟੀਆ ਪਲੀ।
ਕਹਿੰਦੇ ਨੇ ਮਨ ਮੁੱਖਾਂ ਨਾਲੋਂ ਤੇ ਟੁੱਟੀ ਹੀ ਚੰਗੀ, ਇਹਨਾਂ ਨਾਲ ਗੰਢਿਓ ਨਾ, ਇਹਨਾਂ ਦਾ ਸਾਥ ਨਾ ਕਰਿਓ, ਇਹਨਾਂ ਦੇ ਨਾਲ ਕਦੀ ਨਾ ਤੁਰਿਓ, ਇਹਨਾਂ ਨਾਲੋਂ ਟੁੱਟੀ ਚੰਗੀ ਹੈ।
ਜਿੰਨਾ ਮਾਇਆ ਮੋਹੇ ਪਿਆਰ।
ਮਾਇਆ ਦੇ ਮੋਹ ਵਿੱਚ ਜਿਨ੍ਹਾਂ ਦਾ ਪਿਆਰ ਹੈ, ਇਹਨਾਂ ਨਾਲੋਂ ਟੁੱਟੀ ਚੰਗੀ। ਮੈਨੂੰ ਇੱਥੇ ਭਾਈ ਗੁਰਦਾਸ ਜੀ ਦਾ ਇੱਕ ਬਿੱਤ ਯਾਦ ਆਇਆ। ਕਹਿੰਦੇ ਨੇ ਕੋਲਾ ਠੰਡਾ ਹੱਥ ਵਿੱਚ ਫੜੋਗੇ ਤੇ ਤੁਹਾਡਾ ਹੱਥ ਕਾਲਾ ਹੋ ਜਾਏਗਾ, ਤੇ ਚਲੋ ਗਰਮ ਸੜਦਾ ਸੜਦਾ ਫੜੋ, ਵੀ ਠੰਡਾ ਨਹੀਂ ਫੜਦੇ ਤੇ ਉਹ ਹੱਥ ਸਾੜ ਦੇਗਾ। ਦੋਵਾਂ ਹਾਲਤਾਂ 'ਚ ਕੋਲਾ ਹੱਥ ਵਿੱਚ ਚੰਗਾ ਨਹੀਂ, ਕੁੱਤਾ ਚੱਟੇ ਤੇ ਬਦਬੂ ਆਏਗੀ, ਤੇ ਜੇ ਕੱਟੇ ਤੇ ਫਿਰ ਸੁਗੰਧੀ ਆਉਣੀ ਨੇ, ਫਿਰ ਟੀਕੇ ਲਵਾਉਣੇ ਪੈਣੇ ਨੇ। ਕਹਿੰਦੇ ਨੇ ਕੁੱਤੇ ਦਾ ਜਿਹੜਾ ਚੱਟਣਾ ਵੀ ਮਾੜਾ ਤੇ ਕੱਟਣਾ ਵੀ, ਚੱਟਦੇ ਕੀ ਪਤਾ ਕੱਟ ਲਵੇ। ਕਹਿੰਦੇ ਨੇ ਤੀਸਰੀ ਗੱਲ, ਪਹਿਲੇ ਕੋਇਲਾ ਸੀਤਲ ਕਰ ਕਰਤ ਸਿਆਮ ਗਾ ਹੈ, ਪਰ ਸਤਪਤ ਕਰ ਦਗਦ ਕਰਤ ਹੈ। ਕੂਕਰ ਕੇ ਚਾਟਤ ਕਲੇਵਰ ਲਾਗੈ ਸ਼ੋਤ, ਕਾਟਤ ਸਰੀਰ ਪੇਰ ਤੇਰ ਨਾ ਤਰਤ ਹੈ। ਫੂਟਤ ਜੋ ਗਾਗਰ ਪਰਤ ਹੀ ਪਖਾਣ ਪਰ, ਘੜਾ ਚੁੱਕਿਆ ਤੇ ਪੱਥਰ ਤੇ ਮਾਰਿਆ, ਕੌਣ ਟੁੱਟੇਗਾ ਪੱਥਰ ਕੇ ਘੜਾ? ਘੜਾ ਚਲੋ ਘੜਾ ਨਹੀਂ ਸੁੱਟਦੇ, ਪੱਥਰ ਉੱਪਰੋਂ ਮਾਰਨੇ ਆ ਤੇ ਫਿਰ ਕੌਣ ਟੁੱਟੇਗਾ? ਕਹਿੰਦੇ ਨੇ ਦੋਵੇਂ ਪਾਸੇ, ਇਹ ਤੇ ਜਿਹੜਾ ਮਨਮੁੱਖ ਹੈ ਕੋਇਲੇ ਵਰਗਾ, ਕੁੱਤੇ ਵਰਗਾ, ਇਹ ਪੱਥਰ ਵਰਗਾ। ਫੂਟਤ ਜਿਉ ਗਾਗਰ ਪਰਤ ਹੀ ਪਖਾਣ ਪਰ, ਪਾਣ ਪਰਤ ਪੁਣ ਗਾਗਰ ਹਰਤ ਹੈ, ਤੈਸੇ ਹੀ ਅਸਾਧ ਸੰਗ। ਇਹਦੇ ਨੂੰ ਕਿਹਾ ਮਨਮੁੱਖਾਂ ਨਾਲ ਟੁੱਟੀ ਪਲੀ ਅਸਾਧੂ, ਬੁਰਾ ਬੰਦਾ, ਪ੍ਰੀਤ ਹੋ ਵਿਰੋਧ ਬੁਰਾ। ਇਹਦੇ ਨਾਲ ਵੈਰ ਵੀ ਬੁਰਾ, ਇਸ ਨਾਲ ਪ੍ਰੀਤੀ ਵੀ ਬੁਰੀ, ਇਸ ਤੋਂ ਤੇ ਪਾਸੇ ਹੀ ਬੰਦਾ ਚੰਗਾ। ਤੈਸੇ ਹੀ ਅਸਾਧ ਸੰਗ ਪ੍ਰੀਤ ਹੋ ਵਿਰੋਧ ਬੁਰੋ, ਲੋਕ ਪਰ ਲੋਕ ਦੁੱਖ ਦੋਖ ਨਾ ਡਰਤ ਹੈ। ਇੱਕ ਦ੍ਰਿਸ਼ਟਾਂਤ ਹੈ ਬੜਾ ਸੁੰਦਰ, ਵੀ ਕਾਂ ਤੇ ਹੰਸ ਦੀ ਦੋਸਤੀ ਪੈ ਗਈ। ਜੇ ਗੁਰਮੁਖ ਹੋ ਨਾ ਭੁੱਲ ਕੇ ਕਿਸੇ ਕਾਂ ਨਾਲ ਮਿੱਤਰਤਾ ਨਾ ਬਣਾਉਣੀ ਭਾਵ ਮਨਮੁੱਖ ਨਾਲ, ਤੇ ਕਾਂ ਕਹਿਣ ਲੱਗਾ ਮਿੱਤਰਾ ਤੇਰਾ ਘਰ ਤੂੰ ਵਿਖਾਇਆ ਤੇ ਹੈ ਮਾਨ ਸਰੋਵਰ, ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ। ਉਹ ਕਾਂ ਕਹਿਣ ਲੱਗਾ ਮੇਰਾ ਘਰ ਵੇਖ ਆ ਤੈਨੂੰ ਵਿਖਾਵਾਂ, ਤੇ ਲੈ ਗਿਆ ਗੰਦੀ ਰੂੜੀ ਤੇ ਜਾ ਬਿਠਾਇਆ, ਗੰਦ ਫੋਲਣ ਲੱਗਾ। ਹੰਸ ਕਹਿਣ ਲੱਗਾ ਇੱਥੇ ਤੇ ਮੇਰਾ ਮਨ ਨਹੀਂ ਲੱਗਦਾ, ਬਦਬੂ। ਇੱਕ ਅੱਡਾ ਆਪਣਾ ਹੋਰ ਹੈ, ਰੁੱਖ ਤੇ ਜਾ ਬਿਠਾਇਆ। ਰੁੱਖ ਬੜਾ ਵੱਡਾ ਸੀ, ਥੱਲੇ ਰਾਜਾ ਸੁੱਤਾ ਸੀ। ਹੁਣ ਕਾਂ ਦੀ ਯਾਦ ਹੈ ਆਪਣੀ ਬਿੱਟ ਕੇਤੀ ਤੇ ਉਹ ਰਾਜੇ ਤੇ ਪਈ, ਉਹਨੇ ਤੀਰ ਕਮਾਨ ਚੁੱਕਿਆ ਮਾਰਿਆ, ਤੀਰ ਕਾਂ ਤੇ ਉੱਡ ਗਿਆ, ਹੰਸ ਨੂੰ ਵੱਜਿਆ, ਉਲਟ ਬਾਜੀਆਂ ਖਾਂਦਾ ਵਿਚਾਰਾ ਥੱਲੇ ਆ ਡਿੱਗਾ। ਇੱਕ ਗੱਲ ਕਹੀ, ਕਹਿਣ ਲੱਗਾ ਜਿਸਨੇ ਤੇਰੀ ਨੀਂਦ ਵਿੱਚ ਪਾਇਆ ਰਾਜਨ ਭੰਗ, ਉਹ ਕਾਂ ਮੈਂ ਹੰਸ ਸਾਂ ਮਰਾ ਦੁਸ਼ਟ ਕੇ ਸੰਗ। ਮੈਂ ਤੇਰੀ ਨੀਂਦ ਨਹੀਂ ਤੋੜੀ, ਪਰ ਮੈਂ ਇੱਕ ਗੁਣਾ ਜ਼ਰੂਰ ਹੈ, ਮੈਂ ਦੁਸ਼ਟ ਦੇ ਸੰਗਤ ਕੀਤੀ ਹੈ। ਮੈਂ ਕਾਂ ਨਾਲ ਤੁਰੇ ਹਾਂ ਔਰ ਵੇਖਣ ਚ ਆਇਆ ਗੁਰਮੁਖ ਤੇ ਮਨਮੁਖ ਤੁਰ ਪੈਣ ਹਮੇਸ਼ਾ ਗੁਰਮੁਖ ਹੀ ਫਸਦਾ। ਮਨਮੁਖ ਤੇ ਬੁਰਿਆਈ ਕਰਦਾ ਤੇ ਭੱਜ ਜਾਂਦਾ, ਉਹਨੂੰ ਪਹਿਲੇ ਹੀ ਪਤਾ, ਹੁਸ਼ਿਆਰ ਹੈ ਤੇ ਕਾਂ ਹੈ, ਸਿਆਣਾ ਕਾਂ। ਪਰ ਗੁਰਮੁਖ ਕਹਿੰਦਾ ਮੈਂ ਕੋਈ ਬੁਰਾ ਕੀਤਾ ਹੀ ਨਹੀਂ, ਮੈਨੂੰ ਡਰਨ ਦੀ ਲੋੜ ਕੀ ਹੈ। ਇਸੇ ਲਈ ਕਹਿ ਦਿੱਤਾ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਵਾਲੇ, ਜਿਨ੍ਹਾਂ ਮਾਇਆ ਮੋਹ ਪਿਆਰ, ਜਿਨ੍ਹਾਂ ਨੂੰ ਮਾਇਆ ਦੇ ਮੋਹ ਨਾਲ ਪਿਆ। ਇਹ ਵੇਖ ਲੈ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਇਹ ਸੰਬੰਧ ਪਿਆਰ ਦਾ ਨਹੀਂ, ਭੁਲੇਖਾ ਨਾ ਖਾਣਾ, ਮਾਇਆ ਕਾ ਸੰਬੰਧ। ਵੇਖਦਿਆਂ ਹੀ ਭੱਜ ਜਾਣ, ਉਹਨਾਂ ਦੀ ਗਰਦਨਾ ਨਾ ਪੂਰੀ ਹੋ, ਉਸੇ ਵੇਲੇ ਹੀ ਅੱਖਾਂ ਬਦਲ ਜਾਂਦੀਆਂ ਨੇ, ਉਹਨਾਂ ਦੀ ਬੋਲੀ ਬਦਲ ਜਾਂਦੀ ਹੈ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏ ਨਾ ਬੰਨ। ਜੇ ਤੇ ਗਰਜ ਪੂਰੀ ਹੁੰਦੀ ਤੁਹਾਨੂੰ ਜੀ ਜੀ ਕਰਨਗੇ, ਹੱਥ ਜੋੜਨਗੇ। ਗਰਦਨ ਹੀ ਪੂਰੀ ਹੋਈ, ਅੱਖਾਂ ਹੀ ਹੋਰ, ਬੋਲੀ ਉਹਨਾਂ ਦੀ ਹੋਰ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਏ ਨਾ ਬੰਦ। ਜਿਚਰ ਪਹਿਨਣ ਖਾਮਣੇ, ਤਿਚਰ ਰੱਖਣ ਗੰਢ, ਜਿਤ ਦਿਨ ਕਸ਼ੂ ਨਾ ਹੋਵੇ ਤਿਤ ਦਿਨ ਬੋਲਣਗਾ। ਤੂੰ ਫਿਰ ਇਹਨਾਂ ਨਾਲ ਤੋੜ ਹੀ ਲੈ। ਕਹਿੰਦੇ ਨੇ ਕਿ ਝੂਠੇ ਕੀਰੇ ਝੂਠ ਪ੍ਰੇਤ, ਛੁਟਕੀ ਰੇ ਮਨ ਛੁਟਕੀ ਰੇ, ਸਾਖਤ ਸੰਗ ਨਾ ਛੁੱਟ ਸੀ ਰੇ। ਦੂਰੋਂ ਹੀ ਤੇ ਭਾਗ ਗਏ ਹੋਇਆ ਜਿਸ ਗੁਰਮਿਲ ਛੁਟਕੇ ਤ੍ਰਿਕੁਟੀ ਰੇ, ਉਹ ਤੇ ਦੂਰੋਂ ਹੀ ਇਹਨਾਂ ਕੋਲੋਂ ਕਿਨਾਰਾ ਕਰ ਜਾਂਦਾ। ਫਿਰ ਗੁਰਮੁਖਾਂ ਨਾਲ ਮਿੱਤਰਤਾ ਬਣਾ, ਮਨਮੁਖਾਂ ਨਾਲ ਨਹੀਂ।
ਹਾਂਜੀ, ਮਹੱਲਾ ਤੀਜਾ।
ਇਸ ਸ਼ਲੋਕ ਵੀ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਤਿੰਨ ਭਉ ਸੰਸਾ ਕਿਆ ਕਰੇ,
ਉਹਨਾਂ ਦਾ ਡਰ ਜਾਂ ਸੰਸਾ ਸਹਿਮ ਚਿੰਤਾ ਫਿਕਰ ਕੀ ਵਿਗਾੜ ਸਕਦੇ ਹਨ।
ਜਿਨ ਸਤ ਗੁਰ ਸਿਰ ਕਰਤਾਰ,
ਜਿਨ੍ਹਾਂ ਦੇ ਸਿਰ ਉੱਤੇ ਸਤਿਗੁਰੂ ਹੈ, ਜਿਨ੍ਹਾਂ ਦੇ ਸਿਰ ਤੇ ਕਰਤਾਰ ਦਾ ਹੱਥ ਹੈ।
ਤੁਰ ਤਿੰਨ ਕੀ ਪੈਜ ਰੱਖਦਾ,
ਤੁਰ ਤੋਂ ਇਹ ਅੱਜ ਦੀ ਗੱਲ ਨਹੀਂ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਕਦੋਂ ਤੋਂ ਤੁਰ ਤੋਂ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀ ਉਹ ਹਰਨਾਖਸ਼ ਮਾਰ ਪਚਾਏ। ਹਰ ਜੁਗ ਜੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਤੁਰ ਤੋਂ ਹੀ ਉਹ ਭਗਤਾਂ ਦੀ ਰੱਖਦਾ ਆਇਆ ਹੈ।
ਆਪੇ ਰੱਖਣ ਹਾਰ,
ਔਰ ਆਪ ਰੱਖਣ ਹਾਰ ਹੈ, ਉਹ ਆਪ ਭਗਤਾਂ ਦੀ ਨਿਗਰਾਨੀ ਕਰਦਾ, ਆਪ ਨਿਗਾਹਬਾਨੀ ਕਰਦਾ, ਆਪ ਕਿਰਪਾ ਕਰਦਾ ਹੈ।
ਮਿਲ ਪ੍ਰੀਤਮ ਸੁਖ ਪਾਇਆ,
ਪਿਆਰੇ ਨੂੰ ਮਿਲ ਕੇ ਉਹਨਾਂ ਨੇ ਸੁਖ ਦੀ ਪ੍ਰਾਪਤੀ ਕੀਤੀ ਹੈ।
ਸੱਚੇ ਸ਼ਬਦ ਵਿਚਾਰ,
ਗੁਰੂ ਦੇ ਸ਼ਬਦ ਦੇ ਵਿਚਾਰ ਰਾਹੀਂ ਉਹ ਹਮੇਸ਼ਾ ਸ਼ਬਦ ਦੇ ਵਿਚਾਰ ਨਾਲ ਜੁੜੇ ਰਹਿੰਦੇ ਨੇ। ਉਹਨਾਂ ਨੇ ਪਰਮਾਤਮਾ ਦਾ ਪਿਆਰ ਪਿਆਰੇ ਨਾਲ, ਪ੍ਰੀਤਮ ਨਾਲ ਪਿਆਰ ਉਹਨਾਂ ਨੇ ਪਾਇਆ ਹੈ। ਉਹ ਹਮੇਸ਼ਾ ਸੱਚੇ ਦੇ ਸ਼ਬਦ ਵਿੱਚ, ਸੱਚੇ ਦੇ ਸ਼ਬਦ ਦੇ ਵਿਚਾਰ ਵਿੱਚ ਜੁੜੇ ਰਹਿੰਦੇ ਹਨ।
ਨਾਨਕ ਸੁਖਦਾਤਾ ਸੇਵਿਆ,
ਫਰਮਾ ਰਹੇ ਨੇ ਸੁੱਖਾਂ ਦਾ ਦਾਤਾ, ਸੁੱਖਾਂ ਦਾ ਦਾਤਾ ਸੇਵਿਆ ਹੈ, ਉਸ ਨੂੰ ਸਿਮਰਿਆ ਹੈ।
ਆਪੇ ਪਰਖਣ ਹਾਰ,
ਉਹ ਪਰਖਣ ਹਾਰ ਜੋ ਮੈਨੂੰ ਦਿੰਦਾ, ਪਰਖ ਕੇ ਦਿੰਦਾ, ਉਹ ਖੋਟਾ ਸਿੱਕਾ ਨਹੀਂ ਦਿੰਦਾ ਕਿ ਜਿਹੜਾ ਬਾਜ਼ਾਰ ਚ ਨਾ ਚੱਲੇ। ਮਾਇਆ ਤੇ ਦਿੰਦੀ ਐਸਾ ਹੈ ਕਿ ਸੁਖ ਮੰਗਤ ਦੁੱਖ ਆਗਾ ਆਵੇ, ਸੋ ਸੁਖ ਹਮਹੁ ਨਾ ਮੰਗਿਆ ਭਾਵੈ। ਵੇਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਉਹ ਪਰਖਣਹਾਰ ਹੈ ਜੋ ਮੈਨੂੰ ਦਿੰਦਾ ਖਰਾ ਦਿੰਦਾ, ਉਹ ਸੁਖ ਦਿੰਦਾ ਜਿਹੜਾ ਲੋਕ ਪ੍ਰਲੋਕ ਵਿੱਚ ਨਾਲ ਨਿਭੇ, ਮੈਨੂੰ ਐਸਾ ਨਹੀਂ ਦਿੰਦਾ ਜਿਹੜਾ ਬਾਜ਼ਾਰ 'ਚ ਚੱਲੇ ਨਾ, ਲੋਕ ਪ੍ਰਲੋਕ ਵਿੱਚ ਚੱਲਦਾ। ਉਹਨਾਂ ਨੇ ਇਸੇ ਵਾਸਤੇ ਖਰਾ ਸਿੱਕਾ ਦੇ ਦਿੱਤਾ ਨਾਮ ਦਾ, ਕਿਹਾ ਲੈ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾ ਲੇ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਅਤੇ ਜਿੱਧਰ ਜਾਂਦਾ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਕਿਉਂਕਿ ਦੇਣ ਵਾਲਾ ਪਾਰਖੂ ਹੈ, ਉਹਨੇ ਸੱਚ ਦਿੱਤਾ ਹੈ।
ਪੌੜੀ ਜੀ ਅਜੰਤ ਸਭ ਤੇਰਿਆ,
ਹਿਦਾਤਾ ਸਾਰੇ ਜੀ ਜੰਤ ਜਿੰਨੇ ਵੀ ਹੈਨ ਇਹ ਤੇਰੇ ਹੀ ਹਨ, ਇਹਨਾਂ ਦਾ ਮਾਲਕ ਹੋਰ ਕੋਈ ਨਹੀਂ, ਸਿਰਜਣਹਾਰ ਤੂੰ ਹੈ, ਇਹ ਸਿਰਜਣਾ ਤੇਰੇ 'ਚੋਂ ਬਣੀ ਹੈ, ਸ੍ਰਿਸ਼ਟੀ ਸ੍ਰਿਸ਼ਟੀ 'ਚੋਂ ਬਣੀ ਹੈ, ਉਸੇ ਤੋਂ ਇਹ ਸਾਰੀ ਉਤਪਤੀ ਹੈ।
ਤੂੰ ਸਭ ਨਾ ਰਾਸ,
ਸਾਰਿਆਂ ਦੀ ਰਾਸ ਪੂੰਜੀ ਤੂੰ ਹੀ ਆਪ ਹੈ,
ਜਿਸ ਨੂੰ ਤੂੰ ਦੇਹ ਤਿਸ ਸਭ ਕਿਸ ਮਿਲੈ,
ਜਿਸ ਨੂੰ ਤੂੰ ਦੇਣਾ ਉਸੇ ਨੂੰ ਹੀ ਸਭ ਕੁਛ ਮਿਲਦਾ, ਕਿਉਂਕਿ ਤੇਰੇ ਘਰ ਵਿੱਚ ਸਭ ਕੁਛ ਹੈ। ਹੁਣ ਇੱਕ ਬੰਦਾ ਦੇਣਾ ਤੇ ਚਾਹੁੰਦਾ, ਘਰ ਵਿੱਚ ਸਭ ਕੁਛ ਨਹੀਂ, ਇੱਕ ਘਰ 'ਚ ਬੈਠਿਆਂ ਮੈਨੂੰ ਉਹ ਗੱਲ ਭੁੱਲਦੀ ਨਹੀਂ, ਬੜੇ ਹੰਕਾਰ 'ਚ ਉਹ ਸੱਜਣ ਨੇ ਗੱਲ ਕੀਤੀ, ਕਾਫੀ ਮਹਾਂਪੁਰਸ਼ ਬੈਠੇ ਸਨ, ਕਹਿਣ ਲੱਗਾ ਜੀ 32 ਦੰਦਾਂ 'ਚੋਂ ਜੋ ਮੰਗੋ ਇਸ ਘਰ ਵਿੱਚ ਮਿਲੇਗਾ, ਪ੍ਰਸ਼ਾਦਾ ਸ਼ਿਕਾ ਰਿਹਾ ਸੀ, ਇਸ ਘਰ 'ਚ ਕੋਈ ਤੋਟ ਨਹੀਂ। ਤੂੰ ਇੱਕ ਸਹਿਜ ਨਾਲ ਹੀ ਬੋਲਿਆ, ਕਹਿਣ ਲੱਗਾ ਜੀ ਇਹ ਚਾਰ ਹੀ ਮਿਰਚ ਇੱਕ ਦਿਓਗੇ, ਉਹ ਚਾਰ ਹੀ ਮਿਰਚ ਕੋਈ ਨਹੀਂ ਸੀ, ਉਹ ਵਿਚਾਰਾ ਚੁੱਪ ਕਰ ਗਿਆ, ਹੁਣ ਕਿੱਥੋਂ ਲਿਆਏ, ਹੱਦ ਹੋਈ ਭਲਿਆ ਲੋਕਾ, ਬੰਦੇ ਦੇ ਘਰ ਵਿੱਚ ਤਾਂ ਘਾਟਾਂ ਹੀ ਘਾਟਾਂ ਨੇ, ਸਭ ਕੁਛ ਹੈ ਰੱਬ ਦੇ ਘਰ ਵਿੱਚ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਤੇਰੇ ਘਰ ਵਿੱਚ ਕੀ ਨਹੀਂ, ਸਭ ਕੁਛ ਹੈ, ਤੂੰ ਦਿੰਦਾ ਕਿਉਂਕਿ ਤੇਰੇ ਘਰ ਵਿੱਚ ਹੈ ਸਭ ਕੁਛ, ਇਸੇ ਵਾਸਤੇ ਜੋ ਮੰਗਾਂ ਸੋ ਲੇਵਾਂ, ਪ੍ਰਭ ਆਪਣੀਆਂ ਸੰਤਾਂ ਦੇਵਾਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ। ਸਾਡੇ ਘਰ ਵਿੱਚ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਕਈ ਵਾਰੀ ਨਹੀਂ ਨਿਕਲਦੀਆਂ, ਪਰ ਉਸ ਦੇ ਘਰ ਵਿੱਚ ਸਭ ਕੁਛ ਹੈ। ਕਹਿੰਦੇ ਨੇ ਇਸੇ ਲਈ ਤੇਰੇ ਕੋਲ ਹੀ ਅਰਦਾਸ ਹੈ, ਸਭ ਕੁਛ ਤੇਰੇ ਕੋਲ ਹੈ, ਤੇਰਾ ਦਿੱਤਾ ਹੀ ਸਭ ਕੁਛ ਹਰ ਕੋਈ ਵਰਤਦਾ ਹੈ,
ਕੋਈ ਹੋਰ ਸਰੀਕ ਨਾਹੀਂ ਤੁਧ ਪਾਸ।
ਇੱਕ ਹੋਰ ਫਿਰ ਕੋਈ ਚੀਜ਼ ਮੰਗਣੀ ਆ ਤੇ ਸ਼ਾਇਦ ਪਰਿਵਾਰ ਵਿੱਚ ਕਈ ਵਾਰੀ ਬੰਦਾ ਕਰਨਾ ਚਾਹੁੰਦਾ, ਪਰਿਵਾਰ ਦੇ ਮੈਂਬਰ ਨਹੀਂ ਕਰਨ ਦਿੰਦੇ, ਇਹ ਨਹੀਂ ਪਤਨੀ ਨੇ ਹੱਥ ਲਾ ਦਿੱਤਾ ਉੱਥੇ ਹੀ ਰੁਕ ਗਏ, ਪਤੀ ਨੇ ਰੋਕ ਦਿੱਤਾ, ਬੱਚਿਆਂ ਰੋਕ ਦਿੱਤਾ, ਪਰ ਤੈਨੂੰ ਰੋਕਣ ਵਾਲਾ ਕੋਈ ਨਹੀਂ। ਇੱਕ ਪੰਕਤੀ ਤੇ ਬੜੀ ਸਪਸ਼ਟ ਹੈ, ਤੂੰ ਬਖਸ਼ਿਸ਼ ਕਰਨੀ ਚਾਹੇ ਨਾ ਤੇਰੀ ਬਖਸ਼, ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ, ਤੂੰ ਦੇਣਾ ਚਾਹੇ ਸਾਡਾ ਤੇ ਜ਼ੋਰ ਕੋਈ ਨਹੀਂ। ਕਈ ਵਾਰੀ ਦੇਣਾ ਚਾਹੁੰਦੇ ਹਾਂ, ਯਕੀਨ ਜਾਣਨਾ ਸੱਚ ਹੈ, ਦੇ ਨਹੀਂ ਸਕਦੇ, ਕਈ ਵਾਰੀ ਮੰਗਣਾ ਚਾਹੁੰਦੇ ਹਾਂ ਤੇ ਮੰਗ ਹੀ ਨਹੀਂ, ਚੁੱਪ ਕਰਕੇ ਆ ਜਾਂਦੇ ਹਾਂ ਜੀ, ਆਖ ਹੀ ਨਹੀਂ ਸਕੇ, ਐਵੇਂ ਹੀ ਨਾ ਮਨ ਵਿੱਚ ਆ ਹੀ ਗਿਆ ਸ਼ੰਕਾ, ਕੀ ਮੰਗਣਾ, ਜ਼ੋਰ ਨਾ ਮੰਗਣਾ, ਦੇ ਨਾ ਜ਼ੋਰ ਨਾ ਰਾਜ ਮਾਲ ਮਨਸੋ, ਪਰ ਤੇਰਾ ਸ਼ਰੀਕ ਕੋਈ ਨਹੀਂ ਜਿਹੜਾ ਤੈਨੂੰ ਰੋਕੇ ਕੇ ਨਾ ਦੇ।
ਤੂੰ ਇੱਕ ਦਾਤਾ ਸਭ ਸਦਾ,
ਤੂੰ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ, ਤੂੰ ਇੱਕ ਦਾਤਾ ਹੈ ਔਰ ਸਾਰਿਆਂ ਦਾ ਦਾਤਾ ਹੈ,
ਹਰ ਪਹਿ ਅਰਦਾਸ,
ਸਾਰਿਆਂ ਦੀ ਤੇਰੇ ਕੋਲ ਹੀ ਅਰਦਾਸ ਹੈ, ਤੇਰੇ ਕੋਲ ਹੀ ਅਰਦਾਸ ਕਰਦੇ ਹਨ,
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲਹਿ,
ਜਿਸ ਦੀ ਤੈਨੂੰ ਭਾ ਜਾਂਦੀ ਉਸ ਦੀ ਮਨ ਲੈਣਾ। ਇੱਥੇ ਗੱਲ ਹੋਰ ਧਿਆਨ ਚ ਰੱਖਣੀ, ਸਵਾਲ ਇਹ ਨਹੀਂ ਮੈਂ ਮਿੱਠੇ ਮਿੱਠੇ ਸ਼ਬਦ ਕਿੰਨੇ ਕੁ ਕਹਿੰਦਾ, ਸਵਾਲ ਇਹ ਵੇਖਦਾ ਅਰਦਾਸ ਕਰਨ ਵਾਲਾ ਕੀ ਹੈ, ਉਹ ਤੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੇ ਰਾਮ ਰਾਜੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ ਤਰਲਾ ਜਿਹੜਾ ਲੈ ਰਹੇ ਅੰਦਰੋਂ ਹੈ ਕਿ ਬਾਹਰੋਂ ਹੈ ਕਹਿੰਦੇ ਨੇ ਅਰਦਾਸ ਤੇਰੇ ਕੋਲ ਹੀ ਅਰਦਾਸ ਹੈ ਕਿਉਂਕਿ ਦੁੱਖ ਸੁੱਖ ਸਭ ਤੇਰੇ ਪਾਸ ਜਿਹੜਾ ਤੈਨੂੰ ਭਾ ਜਾਏ ਉਸ ਦੀ ਮੰਨ ਲੈਂਦਾ ਹੈ
ਸੋ ਜਨ ਸਾਬਾਸ਼
ਉਸੇ ਜਨ ਨੂੰ ਸ਼ਾਬਾਸ਼ ਮਿਲਦੀ ਕਿ ਸ਼ਾਬਾਸ਼ ਬੜਾ ਚੰਗਾ ਕੰਮ ਤੂੰ ਕੀਤਾ ਸ਼ਾਬਾਸ਼ ਉਸੇ ਨੂੰ ਦਿੰਦੇ ਹਾਂ ਜਿਹੜਾ ਸਫਲ ਹੋਵੇ ਹਾਂਜੀ
ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ
ਜਗਤ ਜਿੰਨਾ ਹੈ ਤੇ ਤੇਰਾ ਕੌਤਕ ਵਰਤ ਰਿਹਾ ਹੈ ਇਹ ਤੇਰਾ ਖੇਲ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਇਹ ਤੇ ਖੇਲ ਹੈ ਤੇਰਾ ਕੌਤਕ ਹੈ ਇਹ ਸਾਰਾ ਤੇਰਾ ਕੀਤਾ ਉੱਤੇ ਦੁੱਖ ਸੁੱਖ ਤੇਰੇ ਪਾਸ ਹੀ ਆਖਣਾ ਇੱਕ ਜ਼ਰੂਰੀ ਬੇਨਤੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਡਾ 500 ਸਾਲਾ ਪੁਰਬ ਪ੍ਰਕਾਸ਼ ਪੁਰਬ ਜੋ ਆ ਰਹੇ ਹੈ ਸਮੁੱਚੇ ਸਿੱਖ ਪੰਥ ਵੱਲੋਂ ਹੀ ਹੁਣ ਤੋਂ ਹੀ ਸਮਾਗਮ ਰਚੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਮਝਦਾ ਇਹ ਮਹਾਨ ਕਾਰਜ ਨੇ ਔਰ ਪਹਿਲੀ ਵਾਰ ਹੀ ਇੰਨੇ ਵਿਸ਼ਾਲ ਸਮਾਗਮ ਹੋ ਰਹੇ ਨੇ ਜਗਨਨਾਥਪੁਰੀ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਰੱਥ ਯਾਤਰਾ ਵੇਲੇ ਗਏ ਸਨ ਰੱਥ ਨਿਕਲਦੇ ਨੇ ਤਿੰਨ ਯਾਤਰਾ ਹੁੰਦੀ ਹੈ ਕ੍ਰਿਸ਼ਨ ਜੀ ਦਾ ਬਲਰਾਮ ਦਾ ਬਲਭੱਦਰ ਦਾ ਇੱਥੇ ਸਤਿਗੁਰੂ ਗਏ ਸਨ ਅਤੇ ਦੋ ਘਟਨਾ ਸੰਖੇਪ ਕਰਕੇ ਜ਼ਿਕਰ ਕਰਾਂ ਇੱਕ ਤੇ ਇੱਕ ਬੈਠਾ ਸੀ ਸਾਧੂ ਅਤੇ ਉਹ ਕਹਿੰਦਾ ਸੀ ਅੱਖਾਂ ਬੰਦ ਕਰਨੀਆਂ ਅਤੇ ਕਹਿੰਦਾ ਸੀ ਵਿਸ਼ਨਪੁਰੀ ਪੁੱਜ ਗਏ ਉੱਥੇ ਦੀਆਂ ਖਬਰਾਂ ਦੇਂਦਾ ਸੀ ਸ਼ਿਵਪੁਰੀ ਪੁੱਜ ਗਏ ਹਾਂ ਬ੍ਰਹਮਪੁਰੀ ਪੁੱਜ ਗਏ ਹਾਂ ਇੰਦਰਪੁਰੀ ਪੁੱਜ ਗਏ ਹਾਂ ਅਤੇ ਸਾਹਿਬ ਕਹਿਣ ਲੱਗੇ ਇੱਕ ਡੁਬਕੀ ਸਾਡੇ ਨਾਂ ਦੀ ਵੀ ਜ਼ਰਾ ਲਾਓ ਉਹਨੇ ਅੱਖਾਂ ਬੰਦ ਕੀਤੀਆਂ ਜ਼ਰਾ ਅਤੇ ਸਤਿਗੁਰਾਂ ਨੇ ਉਹ ਚੌਂਕੀ ਜਿਹੜੀ ਸੀ ਮਰਦਾਨੇ ਨੂੰ ਇਸ਼ਾਰਾ ਕੀਤਾ ਇੱਕ ਤਾਂ ਲੋਟਾ ਸੀ ਲੋਕ ਪੈਸੇ ਪਾਉਂਦੇ ਸਨ ਵਿੱਚ ਅਤੇ ਇੱਕ ਮੂਰਤੀਆਂ ਅੱਗੇ ਰੱਖੀਆਂ ਸਨ ਉਹ ਚੁੱਕ ਕੇ ਪਿੱਛੇ ਕਰ ਦਿੱਤੀਆਂ ਅਤੇ ਉਹ ਜਦੋਂ ਵੇਖਿਆ ਕਹਿਣ ਲੱਗਾ ਮੇਰਾ ਭਗਵਾਨ ਕਿੱਥੇ ਗਏ ਸਤਿਗੁਰੂ ਕਹਿਣ ਲੱਗੇ ਤਰਲੋਕੀ ਦਾ ਗਿਆਨ ਤਾਂ ਹੈ ਹੀ ਵੇਖੋ ਕਿਤੇ ਤਰਲੋਕੀ ਤੋਂ ਬਾਹਰ ਹੈ ਅਤੇ ਫਿਰ ਆਪਾਂ ਮਿਲ ਕੇ ਲੱਭਣੇ ਹਾਂ ਲੋਕ ਹੱਸ ਪਏ ਕਹਿਣ ਲੱਗੇ ਤੈਨੂੰ ਤਾਂ ਪਿਛਲੇ ਪਾਸੇ ਪਈ ਚੀਜ਼ ਨਜ਼ਰ ਨਹੀਂ ਆਉਂਦੀ ਅਤੇ ਗੱਲਾਂ ਕਰਨੇ ਸ਼ਿਵਪੁਰੀ ਦੀਆਂ ਅਤੇ ਬ੍ਰਹਮਪੁਰੀ ਦੀਆਂ ਸਤਿਗੁਰਾਂ ਇੱਕ ਸ਼ਬਦ ਉਚਾਰਨ ਕੀਤਾ ਸੀ ਇੱਥੇ ਕਾਲ ਨਾਹੀਂ ਯੋਗ ਨਾਹੀਂ ਨਾ ਹੀ ਸਤ ਕਾ ਠੱਬ ਇਹ ਸਮਾਂ ਨਹੀਂ ਇਹ ਸਮਾਧੀਆਂ ਇੰਝ ਲਾਉਣ ਦਾ ਨਾ ਕੁਛ ਸੱਤ ਪਾਉਣ ਦਾ ਤਰੀਕਾ ਥਾਨਸ਼ਟ ਜੰਗ ਭ੍ਰਿਸ਼ਟ ਹੋ ਐਸੇ ਬੰਦਿਆਂ ਨੇ ਧਾਰਮਿਕ ਸਥਾਨ ਭ੍ਰਿਸ਼ਟ ਕਰ ਦਿੱਤੇ ਨੇ ਇਹ ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਡੁੱਬਤਾ ਹੈ ਜਗ ਕੱਲ ਮੈਂ ਰਾਮ ਨਾਮ ਸਾਰ ਪਰਮਾਤਮਾ ਦਾ ਨਾਮ ਸ੍ਰੇਸ਼ਟ ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਇਹ ਆਂਠ ਸੇਤੀ ਅੰਗੂਠਾ ਅਤੇ ਇੱਕ ਉਂਗਲ ਇਹਦੇ ਨਾਲ ਫੜਦੇ ਇਹਨੂੰ ਕਹਿੰਦੇ ਨੇ ਆਂਠ ਆਂਠ ਸੇਤੀ ਨਾਕ ਪਕੜੇ ਨੱਕ ਪਕੜਦੇ ਨੇ ਸਵਾਸ ਚੜਾਉਂਦੇ ਨੇ ਸੂਝ ਤੇ ਤਿੰਨ ਲੋ ਮਗਰ ਪਾਸੇ ਕਿਸ਼ ਨਾ ਸੂਝੇ ਪਿੱਛੇ ਪਈ ਚੀਜ਼ ਨਹੀਂ ਦਿਸਦੀ ਹੈ ਪਦਮ ਹੈ ਲੋ ਐਸੇ ਪਦਮ ਆਸਨ ਮੈਂ ਪਹਿਲੀ ਵਾਰੀ ਵੇਖੇ ਹੈ ਦੂਸਰਾ ਉਹਨਾਂ ਕਿਹਾ ਅੰਦਰ ਆਓ ਆਰਤੀ ਸ਼ਾਮਿਲ ਹੋਵੋ ਕਹਿਣ ਲੱਗੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਹੋਵੋ ਬਾਹਰ ਆਓ ਕਹਿਣ ਲੱਗੇ ਆਰਤੀ ਅੰਦਰ ਹੋ ਰਹੀ ਕਿ ਬਾਹਰ ਕਹਿਣ ਲੱਗੇ ਬਾਹਰ ਲਾਦੋ ਕਿ ਕੌਣ ਕਰ ਰਿਹਾ ਕਹਿਣ ਲੱਗੇ ਉਹ ਵੇਖੋ ਆਕਾਸ਼ ਥਾਲ ਸੂਰਜ ਚੰਦਰਮਾ ਦੀਵੇ ਹੈਰਾਨ ਹੋ ਗਏ ਕਹਿਣ ਲੱਗੇ ਵਾਹ ਥਾਲ ਤੇ ਬੜਾ ਵੱਡਾ ਦੱਸਿਆ ਕਹਿਣ ਲੱਗੇ ਠਾਕਰ ਵੀ ਬਹੁਤ ਵੱਡਾ ਜੇ ਵੜੇ ਆਪ ਤੇ ਵਡਤੇਰੀ ਦਾ ਅਸੀਂ ਸ਼ਾਮਿਲ ਹੋ ਜਾਈਏ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਉਹ ਅਸਥਾਨ ਉਸ ਥਾਂ ਤੋਂ 19 ਜਨਵਰੀ ਨੂੰ ਗੁਰਦੁਆਰਾ ਬੌਲੀ ਸਾਹਿਬ ਉੱਥੋਂ ਜਗਨਨਾਥਪੁਰੀ ਤੋਂ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਦਾਤਨ ਸਾਹਿਬ ਇਹ ਪਹੁੰਚੇਗਾ 20 ਜਨਵਰੀ ਉੱਥੇ ਸਮਾਗਮ ਹੋਵੇਗਾ ਇੰਨੀ ਦੂਰ ਜਾ ਕੇ ਸਾਹਿਬਾਂ ਦਾ ਸੁਨੇਹਾ ਦੇਣਾ ਜਿਹੜਾ ਜਿਹੜਾ ਸੱਜਣ ਪੁੱਜ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਅਪੀਲ ਹੈ ਕਿ ਪੁੱਜ ਕੇ ਉੱਥੇ ਸਤਿਗੁਰਾਂ ਦਾ ਸੰਦੇਸ਼ਾ ਦਿੱਤਾ ਜਾਏ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਕੀ ਕਿਹਾ ਸੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਸ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਇਹ ਸਮਰਪਿਤ ਹਨ ਸਮਾਗਮ। ਕੱਲ ਦੀ ਦਾਸ ਇੱਕ ਹੋਰ ਹਾਜ਼ਰੀ ਭਰੇਗਾ, ਆਪਣੇ ਸਿਰ ਤੇ ਹੱਥ ਰੱਖਣਾ। ਆਓ ਆਖਰੀ ਪੰਕਤੀਆਂ ਦੇ ਪਾਠ ਕਰਕੇ ਉਚਾਰਨ ਕਰਕੇ ਸਮਾਪਤੀ ਕਰੀਏ ਜੀ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲਹੇ, ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ, ਦੁੱਖ ਸੁਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।